ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਸ੍ਰੀ ਗੁਰੂ ਪਗ ਗਿਰਿਓ ਤਮਾਮ ਛੋਡੋ ਕਬਹੂ ਨਾ ਭੂਲ ਜਗਨ ਜੇ ਪਵਨ ਸਮਾਨ ਹੈ ਤਾਂ ਕੋ ਡਰ ਨਹਿ ਮੂਲ ਸ੍ਰੀ ਗੁਰੂ ਪਗ ਗਿਰਿਓ ਤਮਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਤ ਪਾਵਨ ਭਗਤ ਵਛਲ ਗਰੀਬ ਨਿਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਰਹੇ ਸਤਸੰਗੀ ਜਨੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਤੁਰਕੀ ਬਾਣੀ ਇਲਾਹੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਕਥਾ ਰੋਜ਼ਾਨਾ ਦੀ ਤਰ੍ਹਾਂ ਆਪ ਸਰਵਣ ਕਰਦੇ ਆ ਰਹੇ ਹੋ। ਪਿਛਲੇ ਪ੍ਰਸੰਗ ਦੇ ਵਿੱਚ ਅਸੀਂ ਸਰਵਣ ਕਰ ਚੁੱਕੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਵੇਂ ਉਸ ਮੱਛ ਦਾ ਉਧਾਰ ਕੀਤਾ, ਨਾਰਦ ਮੁਨੀ ਨੇ ਸਤਿਗੁਰਾਂ ਦੀ ਉਸਤਤ ਕੀਤੀ, ਕਲਹਾਂ ਨੂੰ ਛੁਡਾਇਆ, ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਵਰ ਦਿੱਤਾ ਕਿ ਅਸੀਂ ਇਸ ਦੀ ਭੁੱਖ ਛੇਵੇਂ ਜਾਮੇ ਦੇ ਵਿੱਚ ਆ ਕੇ ਮਿਟਾਵਾਂਗੇ ਔਰ ਦਸਵੇਂ ਜਾਮੇ ਦੇ ਵਿੱਚ ਆ ਕਰਕੇ ਬੇਅੰਤ ਜੰਗ ਯੁੱਧ ਹੋਣਗੇ, ਇੱਕ ਨਾਲ ਨਿਰਮਲ ਪੰਥ ਖਾਲਸਾ ਪੰਥ ਸਜਾਵਾਂਗੇ। ਉਸ ਤੋਂ ਉਪਰੰਤ ਜੋ ਜੁਗਤੀ ਦੇ ਨਾਲ ਇਹ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ ਇਹਨਾਂ ਦੇ ਵਿੱਚ ਜੋ ਨਾਮ ਦ੍ਰਿੜ ਕਰਵਾਇਆ ਹੈ, ਤਿੰਨਾਂ ਯੁੱਗਾਂ ਦੇ ਵਿੱਚ ਕਿਵੇਂ ਸਾਧਨਾ ਦੇ ਦੁਆਰਾ ਨਾਮ ਜਪਾਇਆ ਔਰ ਕਲਯੁਗ ਦੇ ਵਿੱਚ ਕੇਵਲ ਇਕੱਲਾ ਨਾਮ ਹੀ ਕਲਯੁਗੀ ਜੀਵਾਂ ਨੂੰ ਸਿਮਰਨ ਕਰਨ ਵਾਸਤੇ ਕਿਹਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਥੋਂ ਤੱਕ ਸੋ ਇਹ ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਜਿਵੇਂ ਉਪਦੇਸ਼ ਦਿੱਤਾ ਹੈ, ਭਾਈ ਬਾਲਾ ਜੀ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਨੂੰ ਪਾਵਨ ਖਡੂਰ ਸਾਹਿਬ ਦੀ ਧਰਤੀ ਤੇ ਇਹ ਕਥਾ ਸੁਣਾ ਰਹੇ ਨੇ, ਭਾਈ ਮੈਂ ਪੈੜਾ ਮੋਖਾ ਜੀ ਇਸ ਕਥਾ ਨੂੰ ਲਿਖ ਰਹੇ ਨੇ। ਬੇਅੰਤ ਗੁਰਸਿੱਖ ਪ੍ਰੇਮੀ ਸਤਿਗੁਰਾਂ ਦੀ ਸੰਗਤ ਕਰਦੇ ਹੋਏ ਇਹ ਕਥਾ ਸਰਵਣ ਕਰ ਰਹੇ ਨੇ। ਸੋ ਅੱਜ ਦੇ ਇਸ ਪ੍ਰਸੰਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁਧਰ ਸੈਨ ਰਾਜੇ ਦਾ ਇੰਦਰ ਸੈਨ ਦੇ ਨਾਲ ਔਰ ਇਸੇ ਤਰ੍ਹਾਂ ਹੋਰ ਬੇਅੰਤ ਗੁਰਸਿੱਖ ਪ੍ਰੇਮੀਆਂ ਦੇ ਨਾਲ ਜਿਵੇਂ ਮਿਲਾਪ ਹੋ ਰਿਹਾ ਉਧਾਰ ਕਰਨਗੇ ਅੱਜ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਦੋਹਰਾ ਸ੍ਰੀ ਗੁਰੂ ਪਗ ਗਿਰਿਓ ਤਮਾਮ।
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਮੈਨੂੰ ਇੱਕ ਪਹਾੜ ਸੁਮੇਰ ਪਰਬਤ ਵਾਂਗ ਆਸਰਾ ਹੈ।
ਛੋਡੋ ਕਬਹੁ ਨਾ ਭੂਲ,
ਐ ਸਤਸੰਗੀ ਜਨੋ ਮੈਂ ਕਦੇ ਵੀ ਭੁੱਲ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਐਸੇ ਚਰਨਾਂ ਦਾ ਆਸਰਾ ਨਹੀਂ ਛੱਡ ਸਕਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ
ਵਿਘਨ ਜੇ ਪਵਨ ਸਮਾਨ ਹੈ,
ਜਿਹੜੇ ਮੇਰੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਵਿਘਨ ਨੇ ਔਰ ਇੱਕ ਤੂਫਾਨ ਦੀ ਤਰ੍ਹਾਂ ਹਨੇਰੀ ਦੇ ਵਾਂਗ ਝੁੱਲ ਜਾਣ ਵਾਲੇ ਨੇ, ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਜੋ ਹਨ ਸੁਮੇਰ ਪਰਬਤ ਦੀ ਤਰ੍ਹਾਂ ਆਸਰਾ ਦੇਣ ਵਾਲੇ ਨੇ ਔਰ ਸਾਰਿਆਂ ਵਿਘਨਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਲੈਣ ਵਾਲੇ ਹਨ।
ਕੋ ਡਰਨ ਹੈ ਮੂਲ,
ਫਿਰ ਇਸ ਵਾਸਤੇ ਮੈਨੂੰ ਮੂਲ ਭਾਵ ਆਦਿ ਤੋਂ ਆਪਣੇ ਹਿਰਦੇ ਤੋਂ ਕੋਈ ਵੀ ਡਰ ਨਹੀਂ ਹੈ। ਮੇਰੇ ਸਾਰੇ ਡਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲੈਣੇ ਕਰਕੇ ਨਾਸ ਹੋ ਗਏ ਨੇ। ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ। ਇਸ ਵਾਸਤੇ ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲਿਆ। ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਜਿਵੇਂ ਕਸ਼ਮੀਰੀ ਬ੍ਰਾਹਮਣਾਂ ਨੇ ਕੱਲ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਇਆ ਔਰ ਜਿਵੇਂ ਸਰਵਣ ਕੀਤਾ ਸੀ ਕਿ ਕਸ਼ਮੀਰੀ ਬ੍ਰਾਹਮਣਾਂ ਨੇ ਆ ਕੇ ਗੁਰੂ ਨਾਨਕ ਘਰ ਦਾ ਆ ਕੇ ਆਸਰਾ ਲਿਆ ਔਰ ਸੁਮੇਰ ਪਰਬਤ ਦੇ ਵਾਂਗ ਆਸਰਾ ਮਿਲਿਆ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਵੇਂ ਸਰੂਪ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਇਨ੍ਹਾਂ ਦੇ ਧਰਮ ਦੀ ਰਾਖੀ ਕੀਤੀ। ਤੇਗ ਬਹਾਦਰ ਬੋਲਿਆ, ਤਰ ਪਈਏ ਧਰਮ ਨਾ ਛੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਦੀ ਜੈ ਬਾਹੇ ਨਾ ਛੋੜੀਏ। ਐਸਾ ਆਸਰਾ ਕਸ਼ਮੀਰੀ ਬ੍ਰਾਹਮਣਾਂ ਨੂੰ ਮਿਲਿਆ ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਇਹ ਕਥਾ ਲਿਖ ਰਿਹਾ ਹਾਂ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੇਰੀ ਕਵਿਤਾ ਦੇ ਵਿੱਚ ਸਾਰੇ ਵਿਘਨ ਪੈਣ ਵਾਲਿਆਂ ਨੂੰ ਨਾਸ ਕਰ ਰਹੇ ਹਨ।
ਸ੍ਰੀ ਬਾਲਾ ਸੰਦੁਰ ਵਾਚ ਚੌਪਈ ਕਹਿ ਬਾਲਾ ਸ੍ਰੀ ਅੰਗਦ ਸੁਣੀਐ।
ਸੰਧੂ ਗੋਤ ਦੇ ਭਾਈ ਬਾਲਾ ਜੀ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਨੂੰ ਕਥਾ ਸੁਣਾ ਰਹੇ ਨੇ। ਮਹਾਰਾਜ ਇਹ ਪਵਿੱਤਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਸੁਣੋ।
ਗੁਰੂ ਇਤਿਹਾਸ ਸਰਬ ਸ਼ੁਭ ਗੁਣੀਐ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਹ ਜੋ ਇਤਿਹਾਸ ਸੁੰਦਰ ਹੈ, ਇਹ ਸ੍ਰੇਸ਼ਟ ਗੁਣਾਂ ਦੀ ਖਾਣ ਹੈ, ਵਿਚਾਰ ਕਰਨਾ ਕਰੋ। ਇਸ ਸਮੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਨਾਰਦ ਮੁਨੀ ਦੇ ਨਾਲ ਮਿਲ ਕਰਕੇ
ਆਗੇ ਗਵਨੇ ਦੀਨ ਦਇਆਲਾ,
ਦੀਨਾਂ ਦੇ ਉੱਪਰ ਦਿਆਲਤਾ ਕਰਨ ਵਾਲੇ ਦੀਨਾਂ ਦੇ ਬੰਧੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਸਮੁੰਦਰ ਦੇ ਵਿੱਚ ਵਿਚਰਦੀ ਹੋਏ ਅੱਗੇ ਗਏ।
ਸਿੰਧ ਵਿਖੇ ਟਾਪੂ ਇੱਕ ਆਵਾ,
ਚਲਦਿਆਂ ਚਲਦਿਆਂ ਸਿੰਧ ਨਾਮ ਸਮੁੰਦਰ ਦਾ, ਸਮੁੰਦਰ ਦੇ ਵਿੱਚ ਇੱਕ ਟਾਪੂ ਆਇਆ ਹੈ। ਕਹਿੰਦੇ ਜਿਸ ਦੇਸ਼ ਦਾ ਨਾਮ, ਜਿਸ ਟਾਪੂ ਦਾ ਨਾਮ ਬਸ਼ੀਹਰ ਗਿਣਿਆ ਜਾਂਦਾ ਹੈ। ਤਵਾਰੀਖ ਖਾਲਸਾ ਦੇ ਕਰਤਾ ਨੇ ਇਹ ਝੰਡੇ ਬਾਢੀ ਤੇ ਸੁਧਰ ਸੈਨ ਦਾ ਮਿਲਾਪ ਮਨੂਮਰ ਰਿਆਸਤ ਦੀ ਵਿੱਚ ਮਿਥਿਆ ਗਿਆ ਹੈ, ਜਿੱਥੇ ਮਨੀਪੁਰ ਸਥਾਨ ਹੈ। ਉਹ ਕਹਿੰਦੇ ਉਸ ਰਿਆਸਤ ਦੇ ਵਿੱਚ ਇਹ ਟਾਪੂ ਸੀ ਬਸ਼ੀਹਰ, ਪਰ ਗਿਆਨੀ ਗਿਆਨ ਸਿੰਘ ਨੇ ਇਸ ਦਾ ਜੋ ਜ਼ਿਕਰ ਕੀਤਾ ਹੈ ਉਹ ਕਹਿੰਦੇ ਇਹ ਯੂਪੀ ਦੇ ਇਲਾਕੇ ਦੇ ਵਿੱਚ ਹੈ, ਪਰ ਜੋ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਇਸ ਇਤਿਹਾਸ ਨੂੰ ਸੁਣਾਉਂਦੇ ਨੇ ਉਹ ਲਿਖਦੇ ਨੇ ਕਿ ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਟਨਾ ਸਾਹਿਬ ਤੋਂ ਅੱਗੇ ਗਏ ਨੇ, ਉਸ ਵੇਲੇ ਸਮੁੰਦਰ ਦੇ ਵਿੱਚ ਮੱਛ ਦਾ ਉਧਾਰ ਕੀਤਾ, ਉੱਥੇ ਕਲਹਾ ਦੇ ਨਾਲ ਮਿਲਾਪ ਹੋਇਆ, ਨਾਰਦ ਮੁਨੀ ਨੂੰ ਉਪਦੇਸ਼ ਹੋਇਆ, ਫਿਰ ਇਸ ਬਸੀਹਰ ਦੇਸ਼ ਦੇ ਵਿੱਚ ਗਏ ਨੇ। ਇਹਨਾਂ ਦੋਨਾਂ ਇਲਾਕਿਆਂ ਦੇ ਵਿੱਚ ਅੱਜ ਵੀ ਸਾਨੂੰ ਮਨੀਕਰਨ ਇਲਾਕੇ ਦੀ ਰਿਆਸਤ ਦੇ ਵਿੱਚ ਨਾ ਬਸੀਹਰ ਦੇਸ਼ ਮਿਲਦਾ ਹੈ, ਨਾ ਯੂਪੀ ਦੇ ਦੇਸ਼ ਵਿੱਚ ਇਹ ਬਸੀਹਰ ਦੇਸ਼ ਮਿਲਦਾ ਹੈ, ਪਰ ਉਸ ਟਾਪੂ ਦੇ ਵਿੱਚ ਅੱਜ ਵੀ ਇਹ ਬਸੀਹਰ ਦੇਸ਼ ਦੇ ਨਾਮ ਤੇ ਪ੍ਰਸਿੱਧ ਹੈ। ਇਸ ਵਾਸਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਸਮੁੰਦਰ ਤੇ ਚੱਲ ਰਹੇ ਨੇ ਔਰ ਇੱਕ ਟਾਪੂ ਆਇਆ ਜਿਸ ਦਾ ਨਾਮ ਬਸੀਹਰ ਹੈ,
ਇੱਕ ਸੁੰਦਰ ਤਹਿ ਨਗਰ ਬਿਰਾਜਾ,
ਔਰ ਇਸ ਟਾਪੂ ਦੇ ਵਿੱਚ ਇੱਕ ਬਹੁਤ ਸੁੰਦਰ ਨਗਰ ਸੋਭਾ ਪਾਉਂਦਾ ਸੀ।
ਚਾਹੋਂ ਦੇਸ਼ੋਂ ਜਿਸ ਕੇ ਉਪ ਬਨ ਸਾਜਾ,
ਉਸ ਨਗਰ ਦੇ ਚਾਰ ਸਪੇਰੇ ਇੱਕ ਸੁੰਦਰ ਬਾਗ ਸੁਭਾਇਮਾਨ ਹੈ,
ਬਨਿਓ ਸੋ ਗਿਰਦੇ ਦੁਰਗ ਉਤੰਗਾ,
ਔਰ ਉਸ ਨਗਰ ਦੇ ਵਿੱਚ ਇੱਕ ਬਹੁਤ ਵੱਡਾ ਕਿਲਾ ਬਣਿਆ ਹੋਇਆ ਸੀ।
ਧਨ ਰੋਕਣ ਹਿਤ ਮਨੋ ਉਮੰਗਾ,
ਮਾਨੋ ਇੰਨੀਆਂ ਕਿਲੇ ਦੀਆਂ ਕੰਧਾਂ ਉੱਚੀਆਂ ਸਨ ਕਿ ਜਿਵੇਂ ਆਕਾਸ਼ ਦੇ ਵਿੱਚ ਕਾਲੀਆਂ ਘਟਾਂ ਚੜ ਕੇ ਆਉਂਦੀਆਂ ਹੋਣ, ਔਰ ਇਸ ਕਿਲੇ ਦੀਆਂ ਕੰਧਾਂ ਉਸ ਕਾਲੀਆਂ ਘਟਾਂ ਬਦਲਦੀਆਂ ਨੂੰ ਰੋਕ ਲੈਂਦੀਆਂ ਹੋਣ, ਉਸ ਘਟਾਵਾਂ ਨੂੰ ਰੋਕਣ ਵਾਸਤੇ ਹੀ ਇਹ ਕਿਲਾ ਬਣਿਆ ਹੋਵੇ, ਇੰਨੀਆਂ ਕੰਧਾਂ ਉੱਚੀਆਂ ਸਨ।
ਉਧਰ ਸ਼ਾਂਤ ਹੈ ਹੁਤੋ ਨਿਰਪਾਲਾ,
ਔਰ ਉਸ ਦੇਸ਼ ਦਾ ਜੋ ਨਿਰਪਾਲਾ ਰਾਜਾ ਸੀ ਉਸ ਦਾ ਨਾਮ ਸੀ ਸੁਧਰ ਸੈਨ।
ਕਰਤਰਾਜ ਤੇ ਦੇਸ਼ ਵਿਸਾਲਾ,
ਸਾਰੇ ਦੇਸ਼ ਦੇ ਵਿੱਚ ਬਹੁਤ ਭਾਰੀ ਨੀਤੀ ਔਰ ਸੋਹਣੀ ਨੀਤੀ ਦੇ ਨਾਲ ਰਾਜ ਭਾਗ ਚਲਾਉਂਦਾ ਸੀ।
ਉਰ ਕੇ ਵਹਿਰ ਥਾਨ ਰਮਣੀਕਾ,
ਨਗਰ ਦੇ ਬਾਹਰ ਵਾਰ ਇੱਕ ਸੋਹਣਾ ਸੁੰਦਰ ਥਾਂ ਵੇਖ ਕਰਕੇ,
ਵੈਸੇ ਤਹਿ ਬੇਦੀ ਕੁਲ ਟੀਕਾ,
ਬੇਦੀ ਕੁਲ ਦੇ ਟੀਕਾ ਤਿਲਕ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁਹਾਵਣਾ ਥਾਂ ਦੇਖ ਕਰਕੇ ਬੈਠ ਗਏ।
ਨਿਸ਼ਾ ਬੀਤੀ ਇੱਕ ਭੀ ਭੁਨ ਸਾਰਾ,
ਔਰ ਉਹ ਸਾਰੀ ਰਾਤ ਬਤੀਤ ਕੀਤੀ, ਫਿਰ ਭੁਨ ਸਾਰਾ ਅੰਮ੍ਰਿਤ ਵੇਲਾ ਹੋਇਆ, ਸੂਰਜ ਦੀ ਪਹੁ ਫੁੱਟੀ ਹੈ,
ਮਰਦਾਨੇ ਬਚਨੇ ਉਚਾਰਾ।
ਤਦੋਂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਆਇਸ ਦੇਹੋ ਨਗਰ ਮਹਿ ਜਾਵੋ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਗਤ ਦੇ ਮਾਲਕ ਨੂੰ ਕਿਰਪਾ ਕਰੋ, ਮੈਨੂੰ ਆਗਿਆ ਦਿਓ, ਮੈਂ ਨਗਰ ਦੇ ਵਿੱਚ ਜਾਵਾਂ,
ਜਾਚ ਕੇ ਸੂਤੇ ਭੋਜਨ ਖਾਵਾਂ।
ਮਹਾਰਾਜ ਕਿੰਨੇ ਦਿਨ ਹੋ ਗਏ ਟਾਪੂ ਵਿੱਚ ਚੱਲਦਿਆਂ, ਬਹੁਤ ਭੁੱਖ ਲੱਗੀ ਹੈ, ਕਿਰਪਾ ਕਰੋ ਮੈਨੂੰ ਇਸ ਪੇਟ ਦੀ ਭੁੱਖ ਮਿਟਣ ਵਾਸਤੇ ਆਗਿਆ ਦਿਓ, ਮੈਂ ਨਗਰ ਵਿੱਚ ਜਾ ਕਰਕੇ ਕਿਸੇ ਤੋਂ ਭੋਜਨ ਮੰਗ ਕੇ ਖਾ ਲਵਾਂ।
ਬਿਗਸੇ ਸ੍ਰੀ ਮੁਖ ਮੁਝ ਸੋ ਕਹੀ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਮੁਸਕਰਾ ਰਹੇ ਨੇ। ਭਾਈ ਬਾਲਾ ਜੀ ਕਹਿੰਦੇ, ਮੁਸਕਰਾਉਂਦਿਆਂ ਹੋਇਆਂ ਸਤਿਗੁਰਾਂ ਨੇ ਇਸ ਤਰ੍ਹਾਂ ਮੈਨੂੰ ਬਚਨ ਕਹੇ,
ਕਿਆ ਮਰਦਾਨਾ ਭਾਖਤ ਅਹੀ,
ਕਿ ਐ ਭਾਈ ਬਾਲਾ, ਇਹ ਭਾਈ ਮਰਦਾਨਾ ਜੀ ਕੀ ਆਖਦੇ ਨੇ, ਤੁਸੀਂ ਵਿਚਾਰਿਆ ਹੈ?
ਮੈਂ ਬੋਲਿਓ ਇਹ ਜਨਮ ਸੋ ਪਾਊ।
ਇਸ ਵੇਲੇ ਭਾਈ ਬਾਲਾ ਜੀ ਕਹਿੰਦੇ, ਮੈਂ ਕਿਹਾ ਮਹਾਰਾਜ, ਭਾਈ ਮਰਦਾਨਾ ਜੀ ਦਾ ਜਨਮ ਤੋਂ ਹੀ ਸੁਭਾਅ ਹੈ ਕਿ ਇਸ ਤਰ੍ਹਾਂ ਮੰਗ ਕਰਕੇ ਭੋਜਨ ਖਾਣਾ, ਇਹ ਇਸ ਕਰਕੇ ਆਪਣੇ ਮੁਖ ਤੋਂ ਆਪ ਜੀ ਦੇ ਪਾਸੋਂ ਆਗਿਆ ਮੰਗਦਾ ਹੈ।
ਮਿਟਹਿ ਨਾ ਕੀਜਾ ਹੈ ਕੋਟ ਉਪਾਉ,
ਮਹਾਰਾਜ ਕਰੋੜਾਂ ਵੀ ਉਪਾਅ ਕਰ ਲਈਏ ਨਾ ਭਾਈ ਮਰਦਾਨਾ ਜੀ ਦੀ ਭੁੱਖ ਨਹੀਂ ਮਿਟ ਸਕਦੀ।
ਸ੍ਰੀ ਮੁਖ ਪਨ ਹੈ ਸੁਨੋ ਮਰਦਾਨਾ,
ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਤੁਸੀਂ ਸੁਣੋ,
ਕਹੇ ਤੇ ਜਾਚੋ ਭੋਜਨ ਖਾਣਾ।
ਮਰਦਾਨਿਆ ਇੱਕ ਗੱਲ ਦੱਸ, ਨਗਰ ਦੇ ਵਿੱਚ ਜਾ ਕਰਕੇ ਕਿਹਦੇ ਕੋਲੋਂ ਭੋਜਨ ਮੰਗੇਗਾ, ਕੋਈ ਹੈ ਜਾਣ ਪਛਾਣ ਵਾਲਾ ਜਿਸ ਦੇ ਘਰ ਜਾ ਕਰਕੇ ਭੋਜਨ ਸਕਦਾ ਹੈ?
ਜਿਹੇ ਟਿਗ ਕਰੋ ਰਜਾਏ ਨਿਜ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਸ ਤੋਂ ਆਗਿਆ ਕਰੋਗੇ ਮੈਂ ਉਸ ਦੇ ਘਰ ਜਾ ਕਰਕੇ ਉਸ ਦੇ ਪਾਸੋਂ
ਜਾਚੋਂ ਤੇ ਟਿਗ ਜਾਏ,
ਔਰ ਮੈਂ ਮੰਗ ਕਰਾਂਗਾ ਉਸ ਦੇ ਪਾਸ ਜਾ ਕਰਕੇ।
ਨਹਿ ਕੋ ਮੇਲੀ ਮਾਮ ਇਹਾ,
ਮਹਾਰਾਜ ਮੇਰਾ ਇੱਥੇ ਕੌਣ ਵਾਕਬ ਹੈ, ਕੌਣ ਮੇਰਾ ਸੰਬੰਧੀ ਹੈ, ਮਿਲਾਪੀ ਹੈ ਜਿਸ ਦੇ ਪਾਸੋਂ ਮੈਂ ਜਾ ਕੇ ਭੋਜਨ ਮੰਗ ਸਕਦਾ ਹਾਂ, ਕਿਰਪਾ ਕਰਕੇ ਤੁਸੀਂ ਆਪ ਆਗਿਆ ਕਰੋ, ਮੈਂ ਉਸ ਦੇ ਘਰ ਵਿੱਚ ਜਾ ਕਰਕੇ ਭੋਜਨ ਮੰਗ ਕੇ ਖਾ ਲਵਾਂਗਾ।
ਸੋਨ ਸ੍ਰੀ ਗੁਰੂ ਵਾਲਾ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਦੇ ਇਹ ਬਚਨ ਸੁਣ ਕਰਕੇ ਕਹਿਣ ਲੱਗੇ,
ਜਾਓ ਭਾਈ ਪਾਖਰੇ ਕੰਤੇ ਖਾਣ ਤੇ ਪੂਤਾ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਮਰਦਾਨਿਆ ਸੁਣ, ਜੇ ਤੂੰ ਵਾਕਿਆ ਜਾ ਕੇ ਕਿਸੇ ਦੇ ਘਰ ਤੋਂ ਮੰਗ ਕੇ ਭੋਜਨ ਛਕਣਾ ਹੈ ਨਾ, ਤੇ ਫਿਰ ਇੱਕ ਪਾਖਰ ਨਾਮ ਦਾ ਤਰਖਾਣ ਸੀ ਇਸ ਟਾਪੂ ਦੇ ਵਿੱਚ ਰਹਿੰਦਾ ਬਸੀਹਰ ਦੇਸ਼ ਵਿੱਚ, ਪਰ ਉਹ ਤਾਂ ਅਕਾਲ ਚਲਾਣਾ ਕਰ ਗਿਆ। ਇਸ ਦਾ ਇੱਕ ਸਪੁੱਤਰ ਹੈ
ਝੰਡਾ ਨਾਮ ਰੁਚਿਰ ਕਰਤੂਤਾ,
ਔਰ ਜਿਸ ਦਾ ਨਾਮ ਝੰਡਾ ਹੈ, ਬਹੁਤ ਸ਼ੁਭ ਆਚਾਰ ਵਾਲਾ ਹੈ, ਭਾਵ ਸ੍ਰੇਸ਼ਟ ਮਤ ਹੈ ਉਸ ਦੀ, ਚੰਗੇ ਕਰਮਾਂ ਵਾਲਾ ਹੈ।
ਜਾਇਕ ਰਹੋ ਭੋਜਨ ਤੇ ਐਨਾ,
ਔਰ ਉਸ ਦੇ ਘਰ ਨੂੰ ਪੁੱਛ ਕਰਕੇ ਕਿਸੇ ਨੂੰ ਪੁੱਛ ਲਈ ਕਿ ਇੱਥੇ ਝੰਡੇ ਬਾਢੀ ਦਾ ਨਾਮ ਤੇ ਉਸ ਦਾ ਘਰ, ਘਰ ਨੂੰ ਪੁੱਛ ਕਰਕੇ ਇਸ ਦੇ ਘਰ ਚਲਿਆ ਜਾਏ, ਉਸ ਦੇ ਕੋਲੋਂ ਭੋਜਨ ਮੰਗ ਕੇ ਛਕ ਲਵੇ।
ਮਰਦਾਨਾ ਗਮਨਿਓ ਸੁਣ ਬੈਨਾ,
ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣ ਕਰਕੇ ਭਾਈ ਮਰਦਾਨਾ ਜੀ ਨਗਰ ਵਿੱਚ ਚਲੇ ਗਏ।
ਜਾਏ ਨਗਰ ਮੈਂ ਪ੍ਰਾਪਤ ਭਇਓ,
ਜਦੋਂ ਨਗਰ ਦੇ ਵਿੱਚ ਜਾ ਕੇ ਪ੍ਰਵੇਸ਼ ਹੋਏ ਹਨ,
ਬੂਜਤ ਬੂਜਤ ਕੋਸ਼ਕ ਗਯੋ,
ਕਦੇ ਕਿਸੇ ਨੂੰ ਪੁੱਛਦੇ ਨੇ ਭਾਈ ਮਰਦਾਨਾ ਜੀ ਕੇ ਝੰਡੇ ਬਾਢੀ ਦਾ ਘਰ ਕਿੱਥੇ ਹੈ, ਕਦੇ ਕਿਸੇ ਨੂੰ ਪੁੱਛਦੇ ਨੇ, ਇਵੇਂ ਪੁੱਛਦਿਆਂ ਪੁੱਛਦਿਆਂ ਭਾਈ ਝੰਡਾ ਬਾਢੀ ਦੇ ਘਰ ਦੇ ਪਾਸ ਪਹੁੰਚੇ ਹਨ।
ਸਭ ਇੱਕ ਮਾਨਵ ਕਹਿਕੇ ਸੰਗਾ,
ਪਰ ਉਸ ਦੇ ਘਰ ਦੇ ਪਹੁੰਚਣ ਤੋਂ ਪਹਿਲਾਂ ਹੀ ਇੱਕ ਮਿਲਾਪੀ ਇੱਕ ਇਨਸਾਨ ਭਾਈ ਮਰਦਾਨਾ ਜੀ ਨੂੰ ਰਸਤੇ ਵਿੱਚ ਮਿਲ ਗਿਆ।
ਪੂਜਣ ਕੀਨ ਸਰਵ ਪ੍ਰਸੰਗਾ,
ਔਰ ਉਸ ਨੂੰ ਸਾਰਾ ਪ੍ਰਸੰਗ ਪੁੱਛਿਆ ਕਿ ਭਾਈ ਝੰਡਾ ਬਾਢੀ ਦਾ ਮੈਂ ਘਰ ਜਾਣਾ, ਉਸ ਦਾ ਘਰ ਕਿੱਥੇ ਹੈ ਔਰ ਕਿੰਨੀ ਕੀ ਦੂਰੀ ਤੇ ਹੈ।
ਉਹ ਹੈ ਤੂੰ ਕਹਿੰਦੇ ਚੱਲ ਆਇਓ,
ਪਰ ਉਹ ਜਿਹੜਾ ਮਿਲਾਪੀ ਮਿਲਿਆ ਉਸਨੇ ਉਲਟ ਇਸ ਨੂੰ ਪੁੱਛ ਲਿਆ, ਕਿਉਂਕਿ ਲਿਬਾਸ ਨਹੀਂ ਮਿਲਦਾ ਨਾ ਬੋਲੀ ਮਿਲਦੀ ਹੈ ਉਸ ਦੇਸ਼ ਦੀ, ਤੇ ਅੱਗੋਂ ਸਵਾਲ ਕੀਤਾ ਕਿ ਤੂੰ ਕੌਣ ਹੈ ਔਰ ਕਿੱਥੇ ਜਾਣਾ ਔਰ ਆਇਆ ਕਿੱਥੋਂ ਹੈ।
ਕੌਣ ਵਰਨ ਅਬ ਕਹਾਂ ਸਦਾਇਓ,
ਫੇਰ ਤੇਰਾ ਕਿਹੜਾ ਵਰਨ ਹੈ, ਕਿਉਂਕਿ ਤੇਰੇ ਲਿਬਾਸ ਤੋਂ ਪਤਾ ਨਹੀਂ ਚੱਲਦਾ ਕਿ ਤੂੰ ਕਿਸ ਵਰਨ ਦਾ ਹੈ, ਫੇਰ ਹੁਣ ਤੂੰ ਇੱਥੋਂ ਅੱਗੇ ਕਿੱਥੇ ਜਾਣਾ ਹੈ।
ਹੁਣ ਮਰਦਾਨੇ ਵਾਕ ਲਾਇਆ,
ਭਾਈ ਮਰਦਾਨਾ ਜੀ ਨੇ ਸੁਣ ਕਰਕੇ ਉਸ ਮਨੁੱਖ ਦੇ ਇਨਸਾਨ ਦੇ ਤਾਈ ਇੰਦਰ ਸੈਨ ਇਸ ਦਾ ਨਾਮ ਆਵੇਗਾ, ਇਸ ਨੂੰ ਇਸ ਤਰ੍ਹਾਂ ਬਚਨ ਕਹੇ,
ਝੰਡੇ ਕੋ ਕਾਰਨ ਦੇਹੋ ਬਤਾਇਆ,
ਔਰ ਇਹ ਭਾਈ ਮਰਦਾਨਾ ਜੀ ਕਹਿੰਦੇ ਕਿ ਮੈਨੂੰ ਭਾਈ ਝੰਡਾ ਬਾਢੀ ਦਾ ਘਰ ਦੱਸਣਾ ਕਰ।
ਦੋਹਰਾ ਬੂਝ ਲਿਹੋਂਗੇ ਸੋ ਹਮ,
ਫਿਰ ਭਾਈ ਮਰਦਾਨਾ ਜੀ ਕਹਿੰਦੇ ਕਿ ਜਦ ਤੂੰ ਝੰਡੇ ਬਾਢੀ ਦਾ ਘਰ ਦੱਸ ਦੇਵੇਂਗਾ ਤੇ ਮੈਂ ਉਸ ਦੇ ਘਰ ਚਲਿਆ ਜਾਵੇਂਗਾ, ਤੇ ਝੰਡਾ ਬਾਢੀ ਤੈਨੂੰ ਆਪੇ ਹੀ ਦੱਸ ਦਊਗਾ ਕਿ ਮੈਂ ਕੌਣ ਹਾਂ।
ਜਾਏ ਜੋ ਤਹਿ ਕੇ ਪਾਸ,
ਜਦੋਂ ਤੂੰ ਵੀ ਉਸ ਦੇ ਪਾਸ ਜਾਵੇਂਗਾ ਤੈਨੂੰ ਆਪੇ ਹੀ ਪਤਾ ਲੱਗ ਜਾਣਾ।
ਇੰਦਰ ਸੈਨ ਸੁਣ ਲੇ ਚਲਾ,
ਇਸ ਦਾ ਨਾਮ ਇੰਦਰ ਸੈਨ ਸੀ। ਇੰਦਰ ਸੈਨ ਨੇ ਜਦ ਸੁਣਿਆ ਭਾਈ ਮਰਦਾਨੇ ਜੀ ਤੋਂ ਇਹ ਬਚਨ ਕਿ ਇਹ ਝੰਡੇ ਬਾਢੀ ਦੇ ਘਰ ਦਾ ਤੇ ਇਸ ਨੂੰ ਪਤਾ ਨਹੀਂ ਕਿ ਉਸ ਦਾ ਘਰ ਕਿੱਥੇ ਹੈ, ਇਹ ਕਹਿੰਦਾ ਕਿ ਮੈਨੂੰ ਘਰ ਦੱਸ ਦੇ ਤੇ ਮੈਂ ਉਸ ਦੇ ਘਰ ਚਲਿਆ ਜਾਵਾਂਗਾ, ਤੇ ਝੰਡਾ ਬਾਢੀ ਤੈਨੂੰ ਆਪੇ ਹੀ ਦੱਸ ਦੇਵੇਗਾ ਕਿ ਇਹ ਕੌਣ ਹੈ। ਬੜਾ ਹੈਰਾਨ ਹੋਇਆ ਔਰ ਇਸ ਤਰ੍ਹਾਂ ਭਾਈ ਮਰਦਾਨਾ ਜੀ ਦੇ ਬਚਨ ਸੁਣ ਕਰਕੇ,
ਜਿਹੇ ਠਾਹ ਤੋਂ ਆਵਾਸ,
ਜਿੱਥੇ ਭਾਈ ਝੰਡਾ ਬਾਢੀ ਦਾ ਘਰ ਸੀ ਉੱਥੇ ਆ ਗਏ।
ਜਾਓ ਭਾਈ ਝੰਡਾ ਮੰਜੀ ਬੁਣ ਤਨ ਕੇਤੂ,
ਔਰ ਇੰਨਾ ਗੁਰਮੁਖ ਪਿਆਰਾ ਬੜੀ ਭਾਵਨਾ ਤੇ ਸ਼ਰਧਾ ਵਾਲਾ ਝੰਡਾ ਬਾਢੀ, ਪਾਖਰ ਤਰਖਾਣ ਦਾ ਲੜਕਾ ਘਰ ਦੇ ਵਿੱਚ ਜਾਂਦਿਆਂ ਨੂੰ ਇੱਕ ਮੰਜਾ ਬੁਣ ਰਿਹਾ ਹੈ ਵਾਣ ਦੇ ਨਾਲ, ਔਰ ਬੜੇ ਪ੍ਰੇਮ ਦੇ ਨਾਲ ਲੱਗਾ ਹੋਇਆ ਕੰਮ ਕਰਦਾ ਹੈ।
ਕੁੱਠਿਓ ਤਿੰਨ ਆਦਰ ਹੇਤੂ,
ਜਦੋਂ ਉਸਨੇ ਦੇਖਿਆ ਕਿ ਕੋਈ ਬਾਹਰਲਾ ਇਨਸਾਨ ਆਇਆ ਇਸ ਇੰਦਰ ਸੈਨ ਦੇ ਨਾਲ ਬੜਾ ਸਤਿਕਾਰ ਕਰਨ ਵਾਸਤੇ, ਉਹ ਭਾਈ ਝੰਡਾ ਜੀ ਅੱਗਿਓਂ ਉੱਠ ਕਰਕੇ ਖੜੇ ਹੋਏ ਨੇ।
ਪੂਰਨ ਸੁੰਦਰ ਮੰਚ ਡਸਾਇਓ,
ਬੜੀ ਛੇਤੀ ਦੇ ਨਾਲ ਇੱਕ ਸੁੰਦਰ ਪਲੰਘਾ ਮੰਜਾ ਡਾਇਆ ਹੈ। ਜੇ ਕੋਈ ਗਰੀਬ ਇਨਸਾਨ ਅੱਜ ਵੀ ਸਾਡੇ ਘਰ ਦੇ ਵਿੱਚ ਆ ਜਾਵੇ ਨਾ, ਤੇ ਸਾਡੀਆਂ ਨਿਗਾਹ ਬਦਲ ਜਾਂਦੀ ਹੈ। ਅਸੀਂ ਉਸ ਨੂੰ ਇਹ ਵੀ ਨਹੀਂ ਕਹਿੰਦੇ ਕਿ ਚੱਲ ਤੂੰ ਟੁੱਟੀ ਫੱਟੀ ਤੇ ਬੈਠ ਜਾ, ਅਸੀਂ ਆਪਣੇ ਹੀ ਕੰਮ ਕਰਦੇ ਰਹੇ ਨੇ ਤੇ ਇਸ ਤੋਂ ਕੀ ਲੈਣਾ। ਜੇ ਕੋਈ ਆਇਆ ਹੋਵੇ ਚੰਗਾ ਭਲਾ ਅਮੀਰ ਇਨਸਾਨ, ਅਸੀਂ ਆਪਣਾ ਸਾਰਾ ਹੀ ਕੰਮ ਛੱਡ ਦਿੰਨੇ ਆ, ਸਾਨੂੰ ਆਪਣੇ ਕੰਮ ਦਾ ਖਿਆਲ ਭੁੱਲ ਜਾਂਦਾ ਔਰ ਉਸ ਦੇ ਆਓ ਭਗਤ ਵਾਸਤੇ ਖੜੇ ਹੋ ਜਾਂਦੇ ਆ। ਪਰ ਜਿਸ ਦੇ ਹਿਰਦੇ ਦੇ ਵਿੱਚ ਗਰੀਬੀ ਆ ਜਾਵੇ, ਨਿਮਰਤਾ ਆ ਜਾਵੇ ਔਰ ਸਤਿਗੁਰਾਂ ਦਾ ਪ੍ਰੇਮ ਆ ਜਾਵੇ, ਉਸ ਦੇ ਕੋਲ ਚਾਹੇ ਗਰੀਬ ਆ ਜਾਵੇ ਚਾਹੇ ਅਮੀਰ ਆ ਜਾਵੇ, ਸਭ ਦੇ ਵਾਸਤੇ ਸਤਿਕਾਰ ਇੱਕੋ ਜਿਹਾ ਹੈ। ਭਗਤ ਕਬੀਰ ਜੀ ਕਹਿੰਦੇ ਜੋ ਨਿਰ ਧਨ ਸਰ ਧਨ ਕਹਿ ਜਾਈ ਆਗੈ ਬੈਠੈ ਪੀਠ ਫਰਾਏ। ਜੋ ਨਿਰ ਧਨ ਸਰ ਧਨ ਕਹਿ ਜਾਏ, ਜਦੋਂ ਕੰਗਾਲ ਕਿਸੇ ਅਮੀਰ ਦੇ ਘਰ ਪਹੁੰਚ ਜਾਂਦਾ ਤੇ ਉਹ ਅਮੀਰ ਨੇ ਦੇਖ ਤੇ ਲਿਆ ਹੁੰਦਾ ਕਿ ਇਹ ਇਨਸਾਨ ਕਿੰਨੀ ਕੁ ਔਕਾਤ ਵਾਲਾ ਹੈ, ਉਹ ਉਸ ਦੇ ਅੱਗੋਂ ਦੇਖ ਕਰਕੇ ਪਹਿਲਾਂ ਹੀ ਆਪਣਾ ਮੁੱਖ ਫੇਰ ਦਿੰਦਾ ਕਿ ਕਿਤੇ ਮੇਰੇ ਤੋਂ ਕੁਝ ਮੰਗ ਹੀ ਨਾ ਲਵੇ। ਤੇ ਪਰ ਜੋ ਸਰ ਧਨ ਨਿਰ ਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਤੇ ਜਦੋਂ ਕੋਈ ਅਮੀਰ ਕੰਗਾਲ ਦੇ ਘਰ ਜਾਵੇ, ਉਹ ਵਿਚਾਰਾ ਹੱਥ ਜੋੜ ਕਰਕੇ ਬੰਨ ਕਰਕੇ ਖੜਾ ਹੋ ਜਾਂਦਾ ਕਿ ਮੇਰੇ ਵਾਸਤੇ ਕੀ ਸੇਵਾ ਹੈ। ਉਹ ਇੰਨਾ ਮਾਣ ਕਰਦਾ, ਦੀਆ ਆਦਰ ਲੀਆ ਬੁਲਾਏ, ਪਹਿਲਾਂ ਸਤਿਕਾਰ ਕਰਦਾ ਫਿਰ ਬੁਲਾਉਂਦਾ। ਤੇ ਭਾਈ ਝੰਡਾ ਬਾਢੀ ਨੇ ਦੇਖਿਆ ਕਿ ਕੋਈ ਬਾਹਰਲੇ ਦੇਸ਼ ਦਾ ਇਨਸਾਨ ਹੈ, ਲਿਬਾਸ ਨਹੀਂ ਮਿਲਦਾ, ਬੋਲੀ ਨਹੀਂ ਮਿਲਦੀ, ਤੇ ਆਪਣਾ ਕੰਮ ਛੱਡ ਦਿੱਤਾ। ਭਾਈ ਮਰਦਾਨਾ ਜੀ ਦਾ ਸਤਿਕਾਰ ਕਰਨ ਵਾਸਤੇ ਸੁੰਦਰ ਪਲੰਘਾ ਡਾਇਆ ਔਰ ਬੜੇ ਨਿਮਰਤਾ ਵਾਲੇ ਬਚਨ ਬੋਲੇ ਹਨ।
ਪਦਕ ਭਾਉ ਕਰਨ ਕਿਸਹਿ ਬਿਸਾਇਓ,
ਬਹੁਤਾ ਪ੍ਰੇਮ ਕਰਕੇ ਭਾਈ ਮਰਦਾਨਾ ਜੀ ਨੂੰ ਉਸ ਮੰਜੇ ਦੇ ਉੱਪਰ ਬਿਠਾ ਲਿਆ।
ਇੰਦਰ ਸੈਨ ਪੁਨ ਬਹਿਣ ਉਚਾਰਾ,
ਭਾਈ ਇੰਦਰ ਸੈਨ ਜੀ ਪਾਸ ਖੜੇ ਦੇਖਦੇ ਨੇ ਕਿ ਝੰਡਾ ਬਾਢੀ ਇਸ ਨੂੰ ਜਾਣਦਾ ਕਿ ਇਸ ਦੇ ਆਉਂਦਿਆਂ ਹੀ ਕੁਝ ਨਹੀਂ ਪੁੱਛਿਆ ਕਿ ਤੁਸੀਂ ਕੌਣ ਹੋ, ਕਿਸ ਕਾਰਜ ਵਾਸਤੇ ਆਏ ਹੋ। ਅਜੇ ਘਰ ਦੇ ਵਿੱਚ ਪ੍ਰਵੇਸ਼ ਹੀ ਹੋਏ ਨੇ, ਪਹਿਲਾਂ ਮੰਜਾ ਡਾਹ ਦਿੱਤਾ, ਬੜੇ ਆਦਰ ਵਾਲੇ ਬਚਨ ਇਸ ਨੂੰ ਬੋਲੇ ਨੇ। ਹੈ ਤਾਂ ਭਾਈ ਇੰਦਰ ਸੈਨ ਵੀ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮੀ ਨੇ, ਸ਼ਰਧਾ ਭਾਵਨਾ ਵਾਲੇ ਨੇ, ਪਰ ਝੰਡਾ ਬਾਢੀ ਇਸ ਇੰਦਰ ਸੈਨ ਦੀ ਸੰਗਤ ਕਰਦਾ, ਉਸ ਨਗਰ ਦੇ ਵਿੱਚ ਉਹ ਸਤ ਸੰਗਤ ਕਰਦੇ ਆ। ਭਾਈ ਨੰਦ ਲਾਲ ਜੀ ਦੇ ਬਚਨ ਯਾਦ ਆ ਗਏ, ਕਹਿੰਦੇ ਉਮਰ ਉਹੀ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜਰੇ ਪੈਂਦੀ ਮੁਜਰੇ। ਸਤਸੰਗੀ ਨਗਰ ਇੱਕ ਇਨਸਾਨ ਨੇ ਬਣਾ ਦਿੱਤਾ, ਰੋਜ਼ਾਨਾ ਸਵੇਰੇ ਸ਼ਾਮ ਸਤਸੰਗਤ ਹੁੰਦੀ ਹੈ ਔਰ ਉਸੇ ਸਤਸੰਗਤ ਦੀ ਪਰਥਾਏ ਭਾਈ ਝੰਡਾ ਬਾਢੀ ਨੂੰ ਪ੍ਰੇਮ ਜਾਗਿਆ ਪਰਮੇਸ਼ਰ ਦੇ ਨਾਲ ਮਿਲਾਪ ਦਾ। ਹੁਣ ਕੋਈ ਘਰ ਵਿੱਚ ਆ ਜਾਵੇ, ਉਹ ਪ੍ਰੇਮ ਉਛਾਲੇ ਮਾਰਦਾ ਹੈ, ਉਹ ਪ੍ਰੇਮ ਬੋਲਦਾ ਨਾ ਕਿ ਇਨਸਾਨ ਬੋਲਦਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਉਹ ਪ੍ਰੇਮੀ ਮਿਲਾਪੀ ਭਾਈ ਮਰਦਾਨਾ ਜੀ ਪਹੁੰਚੇ ਨੇ ਤੇ ਭਾਈ ਝੰਡਾ ਬਾਢੀ ਜੀ ਨੇ ਬੜਾ ਸਤਿਕਾਰ ਕੀਤਾ ਭਾਈ ਮਰਦਾਨਾ ਜੀ ਦਾ। ਤੇ ਭਾਈ ਇੰਦਰ ਸੈਨ ਪਾਸ ਖੜਾ ਵੇਖਦਾ ਹੋਇਆ ਕਹਿਣ ਲੱਗਾ,
ਖੋਜਦ ਫਿਰ ਤੂੰ ਆਵਾਸ ਤੁਮਾਰਾ,
ਐ ਭਾਈ ਝੰਡਾ ਜੀ ਇਹ ਤੁਹਾਡਾ ਘਰ ਲੱਭਦੇ ਫਿਰਦੇ ਸਨ।
ਪੂਜ ਰਹੋ ਹਾਂ ਸਰਬ ਪ੍ਰਸੰਗਾ,
ਪਰ ਮੈਂ ਇਹਨਾਂ ਨੂੰ ਸਾਰੀ ਵਾਰ ਤਾਂ ਪੁੱਛਦਾ ਰਿਹਾ ਕਿ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਤੁਹਾਡਾ ਕੀ ਕਾਰਜ ਹੈ, ਇਹਨਾਂ ਕੁਝ ਨਹੀਂ ਦੱਸਿਆ।
ਮੋਹੇ ਨਾ ਬਤਾਇਓ ਆਨਿਓ ਸੰਗਾ,
ਔਰ ਮੇਰੇ ਨਾਲ ਤਾਂ ਆ ਗਏ, ਮੈਂ ਇਹਨਾਂ ਨੂੰ ਤੁਹਾਡੇ ਘਰ ਵਿੱਚ ਤੇ ਲੈ ਆਇਆ, ਪਰ ਇਹਨਾਂ ਨੇ ਮੈਨੂੰ ਆਪਣਾ ਕੋਈ ਭੇਦ ਨਹੀਂ ਜਣਾਇਆ।
ਜਾਂ ਤੂੰ ਹੈ ਕੁਝ ਤੁਝ ਸੋ ਕਾਮਾ,
ਪਰ ਇਹ ਗੱਲ ਇਹਨਾਂ ਕਹਿ ਗਏ ਨੇ ਕਿ ਤੁਹਾਨੂੰ ਝੰਡਾ ਬਾਢੀ ਦੇ ਨਾਲ ਮਿਲ ਕਰਕੇ ਪਤਾ ਲੱਗ ਜਾਵੇਗਾ ਕਿ ਮੈਂ ਕੌਣ ਆ। ਇਸ ਵਾਸਤੇ ਹੋ ਸਕਦਾ ਕਿ ਤੁਹਾਡੇ ਨਾਲ ਇਸ ਮਨੁੱਖ ਦਾ ਕੋਈ ਕਾਰਜ ਹੋਵੇ ਤੇ ਮੈਂ ਤੁਹਾਡੇ ਘਰ ਵਿੱਚ ਲੈ ਆਇਆ ਹਾਂ।
ਜਾਂ ਤੇ ਚੱਲ ਆਵਾ ਤੁਝ ਧਾਮਾ,
ਇਸ ਕਰਕੇ ਇਹ ਤੁਹਾਡੇ ਘਰ ਦੇ ਵਿੱਚ ਆਏ ਨੇ ਤੇ ਮੈਂ ਇਹਨਾਂ ਨੂੰ ਲੈ ਕੇ ਆਇਆ। ਜਿਹੜਾ ਤੇ ਧਰਮੀ ਪੁਰਸ਼ ਹੁੰਦਾ ਨਾ, ਸਿਆਣਾ ਹੁੰਦਾ, ਉਹ ਕਿਸੇ ਦੇ ਘਰ ਦੇ ਵਿੱਚ ਜਾਵੇਗਾ ਤੇ ਕਿਸੇ ਬਾਹਰਲੇ ਮਨੁੱਖ ਨੂੰ ਲੈ ਕੇ ਜਾਵੇਗਾ ਤੇ ਇਹ ਗੱਲ ਜ਼ਰੂਰ ਕਹੇਗਾ ਕਿ ਮੈਂ ਇਸ ਨੂੰ ਲੈ ਕੇ ਆਇਆ ਕਿਉਂਕਿ ਇਹ ਤੁਹਾਡਾ ਘਰ ਲੱਭਦਾ ਸੀ। ਕਿਤੇ ਇਹ ਨਾ ਹੋਵੇ ਕਿ ਤੁਸੀਂ ਮੇਰੇ ਤੇ ਕੋਈ ਇਲਜ਼ਾਮ ਲਾ ਦਿਓ ਕਿ ਮੇਰੇ ਘਰ ਦੇ ਵਿੱਚ ਕਿਉਂ ਲੈ ਕੇ ਆਇਆ। ਤੇ ਸਿਆਣਾ ਮਨੁੱਖ ਘਰ ਦੇ ਵਿੱਚ ਪਹਿਲਾਂ ਹੀ ਪ੍ਰਵੇਸ਼ ਹੋਣ ਲੱਗਾ, ਕਹਿ ਦਿੰਦਾ ਕਿ ਇਹ ਘਰ ਲੱਭਦੇ ਸੀ ਤੇ ਮੈਂ ਇਸ ਨੂੰ ਤਾਂ ਕਰਕੇ ਘਰ ਵਿੱਚ ਲੈ ਕੇ ਆਇਆ। ਤੇ ਹੋ ਸਕਦਾ ਤੁਹਾਡੇ ਨਾਲ ਕੋਈ ਮਿਲਾਪੀ ਹੋਵੇ, ਮੈਂ ਇਹਨਾਂ ਨੂੰ ਪੁੱਛਿਆ ਵੀ ਸੀ ਕਿ ਤੁਸੀਂ ਕੌਣ ਹੋ, ਕੀ ਕਾਰਜ ਹੈ, ਪਰ ਇਹਨਾਂ ਦੱਸਿਆ ਨਹੀਂ। ਇਹਨਾਂ ਨੇ ਤੁਹਾਡਾ ਨਾਂ ਲਿਆ ਸੀ ਕਿ ਮੈਂ ਤੁਹਾਡੇ ਘਰ ਵਿੱਚ ਲੈ ਆਇਆ। ਹੁਣ ਉਹ ਧਰਮੀ ਪੁਰਸ਼ ਸੀ ਇੰਦਰ ਸੈਨ, ਇਸ ਕਰਕੇ ਆਪਣੀ ਨਿਮਰਤਾ ਜਣਾਈ ਹੈ।
ਝੰਡਾ ਕਹਿ ਤੇ ਆਇਓ,
ਔਰ ਭਾਈ ਝੰਡਾ ਜੀ ਨੇ ਫਿਰ ਭਾਈ ਮਰਦਾਨਾ ਜੀ ਨੂੰ ਪੁੱਛਿਆ ਕਿ ਤੁਸੀਂ ਕਿਸ ਕਾਰਜ ਵਾਸਤੇ ਆਏ ਹੋ,
ਕੌਣ ਨਾਮ ਕੋ ਵਰਨ ਸੁਹਾਇਓ,
ਫਿਰ ਤੁਹਾਡਾ ਕੀ ਨਾਮ ਹੈ, ਕਿਹੜਾ ਤੁਹਾਡਾ ਸੋਭਨੀਕ ਵਰਨ ਹੈ, ਭਾਵ ਕਿਸ ਵਰਨ ਦੇ ਵਿੱਚ ਤੁਸੀਂ ਰਹਿੰਦੇ ਹੋ।
ਦੋਹਰਾ ਮਰਦਾਨਾ ਮਮ ਨਾਮ ਹੈ,
ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰਮੁਖਾ ਮੇਰਾ ਨਾਮ ਭਾਈ ਮਰਦਾਨਾ ਜੀ ਹੈ,
ਵਰਨ ਮੇਰਾ ਸੀ ਜਾਨ,
ਔਰ ਮੇਰਾ ਵਰਨ ਜਿਹੜਾ ਉਹ ਮਰਾਸੀ ਜਾਨ। ਭਾਈ ਮਰਦਾਨਾ ਜੀ ਨੂੰ ਕੀ ਪਤਾ ਕਿ ਵਰਨ ਕੀ ਹੁੰਦਾ, ਕਿਉਂਕਿ ਖੱਤਰੀ ਬ੍ਰਾਹਮਣ ਸੂਦ ਵੈਸ ਇਹ ਚਾਰ ਵਰਨ ਬਣਾਏ ਸਨ ਬ੍ਰਾਹਮਣਾਂ ਨੇ। ਤੇ ਭਾਈ ਮਰਦਾਨਾ ਜੀ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਇਹਨਾਂ ਦੇ ਵਰਨ ਸਨ। ਉਹਨਾਂ ਨੇ ਆਪਣੀ ਕਾਸਟ ਹੀ ਦੱਸ ਦਿੱਤੀ, ਕਹਿੰਦੇ ਕਿ ਮੇਰਾ ਮਰਾਸੀ ਵਰਨ ਹੈ। ਮੈਂ ਉਸ ਵਰਨ ਦੇ ਵਿੱਚੋਂ ਹਾਂ।
ਤੁਮਰੇ ਨਿਕਟ ਫਠਾਇਓ
ਔਰ ਮੈਨੂੰ ਤੁਹਾਡੇ ਪਾਸ ਜਿਸ ਨੇ ਭੇਜਿਆ ਹੈ
ਸ੍ਰੀ ਨਾਨਕ ਗੁਣ ਖਾਨ
ਉਹ ਗੁਣਾਂ ਦੀ ਖਾਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹਨ। ਮੈਂ ਕੀ ਜਾਣਦਾ ਤੁਹਾਡਾ ਨਾਮ ਤੇ ਤੁਹਾਡਾ ਘਰ ਔਰ ਤੁਹਾਡੀ ਨਿਮਰਤਾ। ਇਹ ਤਾਂ ਜਿਨ੍ਹਾਂ ਨੇ ਮੈਨੂੰ ਭੇਜਿਆ ਉਹ ਗੁਣਾਂ ਦੀ ਖਾਨ ਨੇ। ਮੇਰਾ ਮਰਾਸੀ ਵਰਨ ਹੈ, ਨਾਮ ਮੇਰਾ ਮਰਦਾਨਾ ਹੈ, ਪਰ ਭੇਜਣ ਵਾਲਾ ਮੈਨੂੰ ਕੋਈ ਹੋਰ ਹੈ।
ਝੰਡਾ ਕਹੇ ਨਾ ਹਉ ਕਬ ਜਾਣਤ।
ਭਾਈ ਝੰਡਾ ਜੀ ਕਹਿੰਦੇ, ਭਾਈ ਮਰਦਾਨਿਆ, ਮੈਂ ਉਹ ਗੁਣਾਂ ਦੀ ਖਾਨ ਜੋ ਜਿਸਦਾ ਨਾਮ ਗੁਰੂ ਨਾਨਕ ਦੱਸਦਾ, ਮੈਂ ਤਾਂ ਉਹਨਾਂ ਨੂੰ ਕਦੇ ਨੀ ਜਾਣਦਾ।
ਇਹ ਕੋ ਨਾਨਕ ਨਾਮ ਬਖਾਨਤ,
ਜਿਨ੍ਹਾਂ ਦਾ ਤੁਸੀਂ ਨਾਨਕ ਨਾਮ ਮੈਨੂੰ ਕਹਿ ਕੇ ਕਿਹਾ ਹੈ।
ਅੱਗੇ ਸੁਣਾ ਨਾ ਦੇਖਾ ਕਭੀ,
ਮੈਂ ਤੇ ਅੱਗੇ ਪਹਿਲਾਂ ਕਦੇ ਨਾਮ ਵੀ ਨੀ ਸੁਣਿਆ ਕਿ ਨਾਨਕ ਨਾਮ ਦਾ ਕੋਈ ਆਦਮੀ ਮੈਨੂੰ ਜਾਣਦਾ ਹੋਵੇ, ਤੇ ਨਾ ਮੈਂ ਕਦੇ ਉਹਨਾਂ ਨੂੰ ਦੇਖਿਆ ਹੀ ਹੈ।
ਤੁਮ ਨਾ ਨਾਮ ਸੁਣਾਵਾ ਅਬ ਹੀ,
ਹੁਣ ਤੁਸੀਂ ਆ ਕਰਕੇ ਮੈਨੂੰ ਇੱਕ ਨਵਾਂ ਹੀ ਨਾਂ ਸੁਣਾ ਦਿੱਤਾ ਕਿ ਇੱਕ ਨਾਨਕ ਨਾਮ ਹੈ ਜੇ ਗੁਣਾਂ ਦੀ ਖਾਣ ਹੈ ਜਿਸ ਨੇ ਤੈਨੂੰ ਭੇਜਿਆ ਹੈ। ਮੈਂ ਤਾਂ ਉਹਨਾਂ ਨੂੰ ਨਾ ਦੇਖਿਆ ਹੈ, ਨਾ ਕਦੇ ਸੁਣਿਆ ਹੈ, ਨਾ ਮੈਂ ਜਾਣਦਾ ਹਾਂ।
ਜਾਣਤ ਸੋ ਤੁਜ ਜਾਣ ਹੈ।
ਭਾਈ ਮਰਦਾਨਾ ਜੀ ਕਹਿੰਦੇ, ਭਾਈ ਝੰਡਾ ਜੀ, ਤੁਸੀਂ ਭਾਵੇਂ ਨਹੀਂ ਵੀ ਨਾ ਜਾਣਦੇ ਉਹਨਾਂ ਨੂੰ, ਪਰ ਉਹ ਤੁਹਾਨੂੰ ਜ਼ਰੂਰ ਜਾਣਦੇ ਨੇ। ਅੰਤਰ ਦੇ ਪ੍ਰੇਰਕ ਨੇ, 14 ਭਵਨਾਂ ਦੇ ਮਾਲਕ ਨੇ, ਸ੍ਰਿਸ਼ਟੀ ਦੇ ਰਚਣਹਾਰ ਨੇ, ਉਹ ਤੁਹਾਨੂੰ ਜਾਣਦੇ ਹਨ।
ਚਲੋ ਹਜ਼ੂਰ ਲੈ ਪਹਿਚਾਨੇ,
ਔਰ ਤੁਸੀਂ ਮੇਰੇ ਨਾਲ ਉਹਨਾਂ ਦੇ ਪਾਸ ਚੱਲੋ ਤੇ ਤੁਸੀਂ ਆਪ ਹੀ ਪਹਿਚਾਣ ਲਓਗੇ, ਉਹ ਤੁਹਾਨੂੰ ਪਹਿਚਾਣ ਲੈਣਗੇ। ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਹ ਨਾਨਕ ਨਾਮ ਦਾ ਗੁਣਾਂ ਦੀ ਖਾਨ ਦਾ ਵਿਅਕਤੀ ਕੌਣ ਹੈ। ਇਸ ਵਾਸਤੇ ਤੁਸੀਂ ਮੇਰੇ ਨਾਲ ਚੱਲਜੋ, ਮੈਂ ਤੁਹਾਡਾ ਮਿਲਾਪ ਕਰਾ ਦਿੰਦਾ
ਹਾਂ।
ਔਰ ਜੇ ਉਹ ਪਛਾਣਦੇ ਹੀ ਹੈ ਤੇ ਤਾਂ ਹੀ ਮੈਨੂੰ ਤੁਹਾਡੇ ਕੋਲ ਭੇਜਿਆ ਨਾ। ਬਿਨਾਂ ਪਛਾਣਨ ਤੋਂ ਕਿਸ ਨੂੰ ਕੀ ਪਤਾ ਲੱਗਦਾ ਕਿ ਇਸ ਨਗਰ ਦੇ ਵਿੱਚ ਕਿਸ ਦਾ ਘਰ ਹੈ। ਔਰ ਉਹ ਜਾਣਨ ਕਰਕੇ ਹੀ ਤੁਹਾਡਾ ਨਾਮ ਵੀ ਜਾਣਦੇ ਨੇ, ਤੁਹਾਡਾ ਘਰ ਵੀ ਜਾਣਦੇ ਨੇ, ਤੁਹਾਡੀ ਦਿਲੀ ਪ੍ਰੇਮ ਵੀ ਜਾਣਦੇ ਨੇ, ਤਾਂ ਤੁਹਾਡੇ ਪਾਸ ਭੇਜਿਆ ਹੈ।
ਬਿਨ ਜਾਣੇ ਸੁਧ ਕਿਹ ਕੋ ਆਵਾ।
ਭਾਈ ਮਰਦਾਨਾ ਜੀ ਕਹਿੰਦੇ, ਭਾਈ ਚੰਡਾ ਜੀ, ਇਹ ਦੱਸੋ, ਬਿਨਾਂ ਜਾਣਨ ਤੋਂ ਕਿਸੇ ਨੂੰ ਖਬਰ ਹੁੰਦੀ ਹੈ ਕਿ ਇੱਥੇ ਕੋਈ ਸਾਡਾ ਮਿਲਾਪੀ ਹੈ।
ਸੁਣ ਇਹ ਝੰਡਾ ਬੁੱਧ ਵਿਸ਼ੇਖਾ।
ਔਰ ਜੋ ਵਿਸ਼ੇਖਾ ਤੀਖਣ ਬੁੱਧੀ ਵਾਲਾ ਸ੍ਰੇਸ਼ਟ ਮਤ ਵਾਲਾ ਭਾਈ ਚੰਡਾ ਜੀ ਸੀ,
ਬੂਝਤ ਕੋ ਸਰੀਰ ਤਨ ਵੇਖਾ।
ਔਰ ਪੁੱਛਣ ਲੱਗਾ ਭਾਈ ਮਰਦਾਨਾ ਜੀ ਨੂੰ ਕਿ ਮੈਨੂੰ ਇਹ ਦੱਸ ਫਿਰ ਕਿ ਜੋ ਉਹ ਗੁਣਾਂ ਦੀ ਖਾਨ ਗੁਰੂ ਨਾਨਕ ਪਾਤਸ਼ਾਹ ਜੀ ਨੇ, ਉਹਨਾਂ ਨੇ ਸਰੀਰ ਤੇ ਕੀ ਲਿਬਾਸ ਧਾਰਨ ਕੀਤਾ ਹੋਇਆ, ਕਿਉਂਕਿ ਉਹ ਸ੍ਰੇਸ਼ਟ ਮਤ ਵਾਲੇ ਨੇ। ਇਸ ਸਿਆਣਿਆਂ ਦਾ ਕਥਨ ਹੈ ਕਿ ਜਦੋਂ ਕਬੀਰ ਸਾਧੂ ਕੋ ਮਿਲਨੇ ਜਾਈਏ, ਸਾਥ ਨਾ ਲੀਜੈ ਕੋਏ, ਪਾਛੈ ਪਾਉ ਨਾ ਦੀਜੀਐ ਆਗੈ ਹੋਏ ਸੋ ਹੋਏ। ਕਹਿੰਦੇ ਜਦੋਂ ਕਿਸੇ ਰਾਜੇ ਮਹਾਰਾਜੇ ਕੋਲ ਜਾਣਾ ਹੋਵੇ, ਜਾਂ ਕਿਸੇ ਸਾਧੂ ਮਹਾਤਮਾ ਸੰਤ ਕੋਲ ਜਾਣਾ ਹੋਵੇ, ਜਾਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਉਣਾ ਹੋਵੇ, ਤੇ ਕਦੇ ਖਾਲੀ ਨਹੀਂ ਆਉਣਾ ਚਾਹੀਦਾ, ਚਾਹੇ ਕੌਡੀ ਵੀ ਕਿਉਂ ਨਾ ਆਪਣੇ ਪੱਲੇ ਦੇ ਨਾਲ ਹੋਵੇ। ਜਦੋਂ ਭਗਤ ਸੁਦਾਮਾ ਜੀ ਤੇ ਇੰਨੀ ਗਰੀਬੀ ਟੁੱਟ ਕੇ ਪੈ ਗਈ, ਘਰ ਦੇ ਵਿੱਚ ਖਾਣ ਵਾਸਤੇ ਵੀ ਕੁਝ ਨਹੀਂ, ਘਰ ਵਾਲੀ ਨੇ ਪ੍ਰੇਰਿਤ ਕੀਤਾ ਕਿ ਤੇਰਾ ਮਿੱਤਰ ਭਗਵਾਨ ਹੈ, ਉਹ ਲੋਕਾਂ ਨੂੰ ਚਾਰ ਪਦਾਰਥ ਦੇ ਰਿਹਾ, ਤੇ ਤੁਸੀਂ ਕਿਉਂ ਨੀ ਭਗਵਾਨ ਆਪਣੇ ਮਿੱਤਰ ਦੇ ਕੋਲ ਜਾਂਦੇ, ਤੁਸੀਂ ਉਸ ਦੇ ਕੋਲੋਂ ਇੱਕ ਵਾਰੀ ਜਾ ਕੇ ਤਾਂ ਉਹ ਤੁਹਾਡੀ ਗਰੀਬੀ ਕੱਟ ਦੇਣਗੇ। ਤੇ ਭਗਤ ਸੁਦਾਮਾ ਜੀ ਉਹ ਜਾਣਦੇ ਸਨ ਕਿ ਮੈਂ ਲੈ ਕੇ ਕੀ ਜਾਵਾਂ, ਕਿ ਹੈ ਤਾਂ ਮਿੱਤਰ, ਅਸੀਂ ਜਨਮ ਦੇ ਇਕੱਠੇ ਖੇਡਦੇ ਸਾਂ, ਪਰ ਮੈਂ ਕੀ ਭੇਟਾ ਲੈ ਕੇ ਜਾਵਾਂ ਉਹਨਾਂ ਦੇ ਅੱਗੇ ਰੱਖਣ ਵਾਸਤੇ, ਕਿ ਉਹ ਭਗਵਾਨ ਨੇ। ਔਰ ਸਭਾ ਦੇ ਵਿੱਚ ਜਨਤਾ ਵੀ ਬੈਠੀ ਹੋਵੇਗੀ, ਵਜ਼ੀਰ ਵੀ ਬੈਠੇ ਹੋਣਗੇ, ਅਹਿਲਕਾਰ ਵੀ ਹੋਣਗੇ, ਤੇ ਜਦ ਮੈਂ ਕੁਝ ਵੀ ਨਾ ਲੈ ਕੇ ਗਿਆ ਤੇ ਕੀ ਆਖਣਗੇ ਕਿ ਤੇਰਾ ਮਿੱਤਰ ਆਇਆ। ਤੇ ਇਸ ਨਮੋਸ਼ੀ ਦਾ ਮਾਰਿਆ ਹੋਇਆ ਭਗਤ ਸੁਦਾਮਾ ਉਹ ਨਾ ਜਾਵੇ। ਤੇ ਇਸ ਵੇਲੇ ਘਰ ਵਾਲੀ ਸਿਆਣੀ ਸੀ, ਉਸਨੇ ਪੱਲੇ ਦੇ ਨਾਲ ਚੌਲ ਬੰਨ ਦਿੱਤੇ, ਔਰ ਚੌਲ ਬੰਨ ਕੇ ਕਹਿੰਦੇ ਕਿ ਤੁਸੀਂ ਇਹੀ ਭੇਟਾ ਜਾ ਕੇ ਰੱਖ ਦਿਓ। ਜਦੋਂ ਬਹੁਤਾ ਗਰਸਿਆ ਤੇ ਭਗਤ ਸੁਦਾਮਾ ਜੀ ਨੂੰ ਜਾਣਾ ਪਿਆ, ਕ੍ਰਿਸ਼ਨ ਭਗਵਾਨ ਜੀ ਅੰਦਰ ਬੈਠੇ ਸਿੰਘਾਸਣ ਤੇ, ਇਸ ਵੇਲੇ ਜਿਹੜੇ ਚੋਬਦਾਰ ਸਨ, ਪਹਿਰੇਦਾਰ ਸਨ, ਉਹਨਾਂ ਨੂੰ ਜਾ ਕੇ ਕਿਹਾ ਭਗਤ ਸੁਦਾਮਾ ਨੇ ਕਿ ਮੈਂ ਕ੍ਰਿਸ਼ਨ ਭਗਵਾਨ ਜੀ ਨੂੰ ਮਿਲਣਾ। ਤੇ ਉਹਨਾਂ ਨੇ ਸੋਚਿਆ ਕਿ ਇਹ ਭਿਖਾਰੀ ਹੈ, ਕਿਉਂਕਿ ਤਨ ਤੇ ਕੱਪੜਾ ਕੋਈ ਨਹੀਂ, ਲਿਬਾਸ ਗਰੀਬਾਂ ਵਾਲਾ, ਮੰਦੀ ਹਾਲਤ। ਤੇ ਇਸ ਵੇਲੇ ਜਦੋਂ ਉਹਨਾਂ ਨੇ ਬਚਨ ਸੁਣੇ ਕਿ ਇਹਨਾਂ ਨੇ ਕ੍ਰਿਸ਼ਨ ਭਗਵਾਨ ਜੀ ਨੂੰ ਮਿਲਣਾ, ਤੇ ਕਹਿੰਦੇ ਕਿ ਤੁਸੀਂ ਇੰਜ ਨਹੀਂ ਮਿਲ ਸਕਦੇ, ਜਦੋਂ ਭਗਵਾਨ ਜੀ ਬਾਹਰ ਆਉਣਗੇ ਤੁਸੀਂ ਮਿਲ ਲਿਓ। ਕਹਿੰਦੇ ਕਿ ਨਹੀਂ, ਮੈਂ ਜ਼ਰੂਰੀ ਮਿਲਣਾ। ਤੇ ਕਹਿੰਦੇ ਕਿ ਫਿਰ ਅਸੀਂ ਪੁੱਛ ਲੈਂਦੇ ਹਾਂ। ਕਹਿੰਦੇ ਕਿ ਤੁਸੀਂ ਇੰਨਾ ਕਹਿ ਦਿਓ ਕਿ ਭਗਤ ਸੁਦਾਮਾ ਆਇਆ। ਕਹਿੰਦੇ ਠੀਕ ਆ, ਜਾ ਕਰਕੇ ਕਿਹਾ ਕਿ ਭਗਵਾਨ ਜੀ ਕਿ ਬਾਹਰ ਭਗਤ ਸੁਦਾਮਾ ਜੀ ਆਏ ਨੇ, ਤੁਹਾਨੂੰ ਮਿਲਣਾ ਚਾਹੁੰਦੇ ਨੇ। ਤੇ ਉਸ ਵੇਲੇ ਭਾਈ ਗੁਰਦਾਸ ਜੀ ਕਹਿੰਦੇ ਛੱਡ ਸਿੰਘਾਸਣ ਹਰ ਜੀ ਆਏ। ਕ੍ਰਿਸ਼ਨ ਭਗਵਾਨ ਜੀ ਨੂੰ ਜਦ ਪਤਾ ਲੱਗਿਆ ਕਿ ਸੁਦਾਮਾ ਹੈ, ਆਪਣਾ ਸਿੰਘਾਸਣ ਛੱਡ ਕੇ ਉਸ ਵੇਲੇ ਬਾਹਰ ਆ ਗਏ ਦਰਾਂ ਤੇ ਆ ਕੇ ਗਲਵਕੜੀ ਚ ਲੈ ਲਿਆ ਕਿ ਸੁਦਾਮਿਆ ਤੂੰ ਕਿਵੇਂ ਅੱਜ ਆ ਗਏ। ਸਤਿਗੁਰੂ ਸ੍ਰੀ ਭਗਵਾਨ ਜੀ ਨੇ ਉਸ ਵੇਲੇ ਭਗਤ ਸੁਦਾਮੇ ਜੀ ਨੂੰ ਆਪਣੇ ਸਿੰਘਾਸਣ ਤੇ ਬਿਠਾ ਲਿਆ, ਆਪ ਪਾਸੇ ਬੈਠ ਗਏ, ਆਪਣੇ ਸਿੰਘਾਸਣ ਤੇ ਸੁਦਾਮੇ ਨੂੰ ਬਿਠਾਇਆ। ਤੇ ਭਗਤ ਸੁਦਾਮਾ ਜੀ ਸੋਚਦੇ ਕਿ ਹੁਣ ਮੈਂ ਭੇਟਾ ਕੀ ਦਿਆਂ, ਕਿ ਮੈਂ ਭਗਵਾਨ ਨੂੰ ਮਿਲਣ ਵਾਸਤੇ ਆਇਆ, ਪੱਲੇ ਮੇਰੇ ਚੌਲ ਬੱਝੇ ਹੋਏ ਨੇ। ਹੁਣ ਅੰਤਰ ਦੇ ਪ੍ਰੇਰਕ ਸਨ, ਉਹਨਾਂ ਨੇ ਕਿਹਾ ਸੁਦਾਮਿਆ ਝਿਜਕਦਾ ਕਿਉਂ ਹੈ, ਜਿਹੜੀ ਭੇਟਾ ਲੈ ਕੇ ਆਇਆ ਉਹ ਖੋਲ ਕੇ ਦੇ ਦੇ। ਤੇ ਕਹਿਣ ਲੱਗਾ ਮਹਾਰਾਜ ਮੈਂ ਤਾਂ ਭੇਟਾ ਹੀ ਕੋਈ ਨੀ ਲਿਆ। ਤੇ ਇਸ ਵੇਲੇ ਕ੍ਰਿਸ਼ਨ ਭਗਵਾਨ ਜੀ ਨੇ ਆਪ ਪੱਲੇ ਦੇ ਨਾਲੋਂ ਉਹ ਗੰਢ ਖੋਲੀ, ਆਪ ਚੌਲ ਕੱਢੇ, ਕਹਿੰਦੇ ਜਿਹੜੀ ਭੇਟਾ ਲੈ ਕੇ ਆ ਇਹ ਖਾਣੀ ਉਹ ਖਾਣੀ ਹੈ। ਇਹ ਬਚਪਨ ਦੇ ਚੌਲ ਅਜੇ ਸਾਡੇ ਬਚੇ ਸਨ, ਕਿਉਂਕਿ ਬਚਪਨ ਦੇ ਵਿੱਚ ਇਹ ਚੌਲ ਤੂੰ ਸਾਡੇ ਤੋਂ ਛੁਪਾਏ ਸਨ, ਸਾਨੂੰ ਦਿੱਤੇ ਨਹੀਂ ਸੀ। ਔਰ ਉਸ ਵੇਲੇ ਦਾ ਕਿਹਾ ਹੋਇਆ ਬਚਨ ਉਹ ਸਫਲਾ ਹੋਇਆ ਸੀ, ਜਿਸ ਕਰਕੇ ਭਗਤ ਸੁਦਾਮਾ ਜੀ ਤੇ ਇਹ ਗਰੀਬੀ ਆਈ ਸੀ। ਤੇ ਇਸ ਵੇਲੇ ਕਿਹਾ ਸੀ ਕਿ ਜਾ ਜੇ ਲੁਕਾਲੇ ਨੇ ਤੇ ਇਵੇਂ ਹੀ ਰਹੇਗਾ, ਚੌਲ ਹੀ ਖਾਵੇਗਾ। ਉਹ ਬਚਨ ਸਫਲਾ ਸੀ ਬਚਪਨ ਦਾ, ਪਰ ਹੁਣ ਤੇਰੀ ਗਰੀਬੀ ਕੱਟੀ ਗਈ। ਪਰ ਜਦੋਂ ਭਗਤ ਸੁਦਾਮਾ ਜੀ ਵਾਪਸ ਗਏ, ਉਹ ਆਪਣੀ ਨਾ ਤੇ ਕੁਛ ਕੁੱਲੀ ਪਛਾਣੀ ਜਾਏ, ਕ੍ਰਿਸ਼ਨ ਭਗਵਾਨ ਜੀ ਨੇ ਆਪਣੀ ਕਲਾ ਦੇ ਨਾਲ ਹੀ ਸਾਰਾ ਕੁਛ ਹੀ ਬਦਲ ਦਿੱਤਾ। ਜਾਲਪਾ ਪਦਾਰਥ ਇੱਥੜੇ ਗੁਰ ਰਾਮਦਾਸ ਜੁੱਠਾ ਮਿਲੇ, ਇੱਕ ਵਾਰੀ ਗੁਰੂ ਦੇ ਆ ਕੇ ਦਰਸ਼ਨ ਤੇ ਕਰ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ, ਫਿਰ ਇਹ ਜੋ ਹਰ ਹਿਰਦੈ ਸਦਾ ਵਸਾਏ। ਇਸ ਵਾਸਤੇ ਇਹ ਭਾਈ ਝੰਡਾ ਜੀ ਧਰਮੀ ਪੁਰਸ਼ ਨੇ, ਔਰ ਜਾਣਦੇ ਨੇ ਕਿ ਜਦ ਵੀ ਕਿਸੇ ਮਹਾਤਮਾ ਦੇ ਕੋਲ ਜਾਈਏ ਕੋਈ ਨਾ ਕੋਈ ਭੇਟਾ ਜ਼ਰੂਰ ਲੈ ਕੇ ਜਾਈਏ। ਤੇ ਭਾਈ ਮਰਦਾਨਾ ਜੀ ਨੂੰ ਪੁੱਛਦੇ ਨੇ ਕਿ ਭਾਈ ਮਰਦਾਨਾ ਜੀ ਇਹ ਮੈਨੂੰ ਦੱਸੋ ਕਿ ਉਹਨਾਂ ਨੇ ਸਰੀਰ ਤੇ ਕਿਹੋ ਜਿਹਾ ਲਿਬਾਸ ਧਾਰਨ ਕੀਤਾ ਹੋਇਆ, ਕਿਉਂਕਿ ਮੈਂ ਉਹ ਵਰਣ ਪਛਾਣ ਲਵਾਂਗਾ ਤੇਰੇ ਲਿਬਾਸ ਦੱਸਣ ਤੋਂ, ਔਰ ਮੈਂ ਉਹੋ ਜਿਹੀ ਭੇਟਾ ਉਸ ਵਾਸਤੇ ਲੈ ਕੇ ਜਾਵਾਂ ਕਿ ਜਿਹੋ ਜਿਹਾ ਉਹਨਾਂ ਨੇ ਆਪਣੇ ਸਰੀਰ ਤੇ ਲਿਬਾਸ ਪਾਇਆ ਹੋਇਆ, ਔਰ ਜਿਸ ਵਰਣ ਦੇ ਮਾਲਕ ਹਨ।
ਜਿਸ ਪ੍ਰਕਾਰ ਕੀ ਹੈ ਤਿੰਨ ਰੀਤਾ,
ਜਿਸ ਪ੍ਰਕਾਰ ਦੀ ਉਹਨਾਂ ਨੇ ਰੀਤਾ ਸ਼ੁਭ ਮਰਿਆਦਾ ਬਣਾਈ ਹੋਈ ਹੈ ਆਪਣੇ ਸਰੀਰ ਦੀ, ਉਸ ਤਰ੍ਹਾਂ ਦੀ ਮੈਂ ਭੇਟਾ ਲੈ ਲਵਾਂਗਾ।
ਲੈ ਗਵਨੋ ਤਸ ਭੇਡ ਸਪ੍ਰੀਤਾ,
ਬੜੇ ਪ੍ਰੇਮ ਦੇ ਨਾਲ ਸਪ੍ਰੀਤਾ ਸਹਿਤ ਪ੍ਰੇਮ ਦੇ ਮੈਂ ਉਹ ਸੁੰਦਰ ਭੇਟਾਵਾ ਲੈ ਕੇ ਜਾਵਾਂ।
ਹੁਣ ਮਰਦਾਨੇ ਬੈਣ ਲਾਇਆ,
ਫਿਰ ਭਾਈ ਮਰਦਾਨਾ ਜੀ ਨੇ ਇਸ ਤਰ੍ਹਾਂ ਬਚਨ ਕਹੇ,
ਜਗ ਮੈਂ ਨਾਨਕ ਤਪਾ ਕਹਾਇਆ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜੋ ਨਾਨਕ ਨਾਮ ਤਪਾ ਕਹਾਉਂਦੇ ਹਨ,
ਇਸ ਉਦਾਸ ਸਰੀਰ ਬਿਰਾਜੈ,
ਉਹਨਾਂ ਦੇ ਸਰੀਰ ਦੇ ਉੱਪਰ ਉਦਾਸੀ ਦਾ ਭੇਖ ਇਹ ਸੋਭਾ ਪਾਉਂਦਾ ਹੈ।
ਜਿਨ ਕੇ ਦਰਸ਼ਨ ਕਲ ਮਲ ਭਾਜੈ,
ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸੁੱਖ ਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਨਾਲ ਕਲਯੁਗ ਦੇ ਸਾਰੇ ਪਾਪ ਕੱਟੇ ਜਾਂਦੇ ਨੇ, ਨਾਸ਼ ਹੋ ਜਾਂਦੇ ਨੇ, ਜਨਮ ਮਰਨ ਦਾ ਦੁੱਖ ਮਿਟ ਜਾਂਦਾ ਹੈ।
ਝੰਡਾਰ ਦਾ ਵਿਚਾਰ ਹੀ,
ਔਰ ਭਾਈ ਝੰਡਾ ਜੀ ਆਪਣੇ ਹਿਰਦੇ ਅੰਦਰ ਵਿਚਾਰਾਂ ਕਰਦੇ ਨੇ,
ਉਹ ਅਤੀਤ ਸ਼ੁਭ ਹੋਏ,
ਫਿਰ ਤਾਂ ਉਹ ਕੋਈ ਵੈਰਾਗੀ ਉਦਾਸੀ ਮਹਾਤਮਾ ਹੋਵੇਗਾ ਜਿਨ੍ਹਾਂ ਦੇ ਸਰੀਰ ਦੇ ਉੱਪਰ ਉਦਾਸੀ ਵਾਲਾ ਇਹ ਲਿਬਾਸ ਸੋਭਦਾ ਹੈ। ਅਤੀਤ ਨਾਮ ਹੁੰਦਾ ਵੈਰਾਗੀ ਦਾ, ਤਿਆਗੀ ਦਾ, ਫਕੀਰ ਦਾ। ਉਹ ਕੋਈ ਜਿਨ ਨੇ ਇਹੋ ਜਿਹਾ ਲਿਬਾਸ ਧਾਰਨ ਕੀਤਾ ਉਹ ਕੋਈ ਤਰਾਗੀ ਵਿਆਗੀ ਹੋਵੇਗਾ, ਇਹੋ ਜਿਹੀ ਭੇਟਾ ਮੈਂ ਲੈ ਲੈਂਦਾ ਹਾਂ। ਔਰ ਆਪਣੀ ਸਪਤਨੀ ਨੂੰ ਤੇ ਇਸ ਵੇਲੇ ਇਹ ਆਗਿਆ ਦੇ ਦੀ ਕਿ ਤੂੰ ਭੋਜਨ ਤਿਆਰ ਕਰ ਦੇ, ਕਿਉਂਕਿ ਜਿਹੜੇ ਵਿਰਾਗੀ ਨੇ, ਤਿਆਗੀ ਨੇ, ਉਦਾਸੀ ਮਹਾਤਮਾ ਨੇ, ਇਹ ਕਈ ਕਈ ਦਿਨ ਏਦਾਂ ਭੁੱਖ ਦੇ ਨਾਲ ਹੀ ਗੁਜ਼ਾਰ ਲੈਂਦੇ ਨੇ, ਇਹ ਕਿਤੇ ਭੋਜਨ ਨਹੀਂ ਛਕਦੇ। ਤੇ ਭਾਈ ਝੰਡਾ ਜੀ ਜਾਣਗੇ ਕਿ ਉਹ ਫਿਰ ਜਿਹੜਾ ਤਿਆਗੀ ਜਾਂ ਤਪਸਵੀ ਤਪਾ ਹੈ ਕਈ ਦਿਨਾਂ ਦਾ ਭੁੱਖਾ ਵੀ ਹੋਵੇਗਾ, ਤੇ ਮੈਂ ਇਹ ਸੁੰਦਰ ਭੇਟਾ ਭੋਜਨ ਦੀ ਸੁੰਦਰ ਪਕਵਾਨ ਬਣਾ ਕੇ ਲੈ ਜਾਂਦਾ। ਆਪਣੇ ਘਰ ਦੇ ਵਿੱਚ ਆਗਿਆ ਦੇ ਦਿੱਤੀ ਕਿ ਇਹ ਪੱਕਾ ਭੋਜਨ ਤਿਆਰ ਕੀਤਾ ਜਾਵੇ।
ਸਦਨ ਅੰਗਣਾ ਜੋਏ,
ਔਰ ਜੋ ਘਰ ਦੇ ਵਿੱਚ ਇਸ ਦੀ ਸ੍ਰੇਸ਼ਟ ਮਤ ਵਾਲੀ ਇਸਤਰੀ ਸੀ ਤੇ ਇਸ ਨੂੰ ਆਗਿਆ ਦਿੱਤੀ ਹੈ।
ਇੰਦਰ ਸੈਨ ਜੇ ਸਦਨ ਸਧਾਰਾ,
ਔਰ ਜੋ ਇੰਦਰ ਸੈਨ ਸੀ ਜੋ ਭਾਈ ਮਰਦਾਨਾ ਜੀ ਨੂੰ ਭਾਈ ਝੰਡਾ ਜੀ ਦੇ ਘਰ ਲੈ ਕੇ ਆਇਆ ਸੀ ਉਹ ਵਾਪਸ ਆਪਣੇ ਘਰ ਚਲਿਆ ਗਿਆ।
ਝੰਡਾ ਉਪਵਨ ਵਿਖੇ ਪਧਾਰਾ,
ਔਰ ਭਾਈ ਝੰਡਾ ਜੀ ਭਾਈ ਮਰਦਾਨਾ ਜੀ ਨੂੰ ਆਪ ਮੰਜੇ ਤੇ ਬਿਠਾ ਗਏ, ਆਪ ਬਾਹਰ ਬਾਗ ਵਿਚ ਚਲੇ ਗਏ ਹਨ।
ਪੁਸ਼ਪ ਮਧਰੋਂ ਫਲ ਤੇ ਆਨੇ,
ਹੁਣ ਪਹਿਲਾਂ ਤਾਂ ਪੁਸ਼ਪ ਨਾਮ ਫੁੱਲਾਂ ਦਾ ਹੁੰਦਾ, ਸੁੰਦਰ ਸੁੰਦਰ ਫੁੱਲ ਤੋੜੇ ਨੇ ਕਿ ਪਿਟਾਵਾ ਰੱਖਣੀ ਹੈ, ਫਿਰ ਸੁੰਦਰ ਜਿਹੜੇ ਮਿੱਠੇ ਫਲ ਸਨ ਉਹ ਵੀ ਤੋੜ ਕੇ ਲਿਆਂਦੇ ਹਨ ਤਾਜੇ।
ਦੇਖ ਬਚਨ ਭਾਖੇ ਮਰਦਾਨੇ,
ਔਰ ਭਾਈ ਮਰਦਾਨਾ ਜੀ ਨੇ ਦੇਖ ਕਰਕੇ ਇਸ ਤਰ੍ਹਾਂ ਬਚਨ ਕਹੇ,
ਉਤੋਂ ਕੌਣ ਆਏ ਜੋ ਮਮ ਸੰਗਾ,
ਕਹਿਣ ਲੱਗੇ ਭਾਈ ਝੰਡਾ ਜੀ ਜੋ ਮੇਰੇ ਨਾਲ ਤੁਹਾਡੇ ਘਰ ਦੇ ਵਿਚ ਆਏ ਸਨ ਉਹ ਕੌਣ ਸਨ, ਮੈਂ ਉਹਨਾਂ ਨੂੰ ਨਹੀਂ ਜਾਣਦਾ।
ਸ਼ੁਭ ਸੁਭਾਏ ਜਨ ਰੁਚਿਰ ਅਨੰਗਾ,
ਔਰ ਉਹਨਾਂ ਦਾ ਜਿਹੜਾ ਸੁਭਾਅ ਹੈ ਨਾ ਉਹ ਬਹੁਤ ਸੁੰਦਰ ਹੈ। ਫਿਰ ਅਨੰਗਾ ਨਾਮ ਹੁੰਦਾ ਕਾਮ ਦੇਵਤੇ ਦਾ, ਕਹਿੰਦੇ ਉਹਨਾਂ ਦਾ ਸਰੀਰ ਜਿਹੜਾ ਸੀ ਉਹ ਵੀ ਬਹੁਤ ਸੋਹਣਾ ਸ਼ੈਲ ਸਬੀਲਾ ਸੀ, ਕਾਮ ਦੇਵ ਦਾ ਵੀ ਸਰੂਪ ਇੰਨੀ ਸੋਭਾ ਨਹੀਂ ਪਾਉਂਦਾ ਜਿੰਨੇ ਉਹ ਸੋਹਣੇ ਸਰੂਪ ਵਾਲੇ ਸਨ।
ਕਾਮ ਲਿਆਵਾ,
ਔਰ ਮੈਨੂੰ ਬੜੇ ਮਿੱਠੇ ਬਚਨ ਕਰਦਿਆਂ ਹੋਏ ਰਸਤੇ ਦੇ ਵਿਚ ਤੁਹਾਡੇ ਘਰ ਵਿਚ ਲੈ ਕੇ ਆਏ ਸਨ।
ਮਧੁਰ ਗਿਰਾ ਕਹਿ ਸੁਖ ਉਪਜਾਵਾ,
ਬੜੇ ਮਿੱਠੇ ਮਿੱਠੇ ਬਚਨ ਕਰਦੇ ਹੋਏ ਮੈਨੂੰ ਸੁਖ ਦਿੱਤਾ, ਸਾਰੇ ਰਸਤੇ ਦੀ ਥਕਾਵਟ ਦੂਰ ਕਰ ਦਿੱਤੀ ਔਰ ਤੁਹਾਡੇ ਘਰ ਵਿਚ ਵੀ ਪਹੁੰਚਾ ਦਿੱਤਾ।
ਝੰਡਾ ਕਹੇ ਨਗਰ ਨਿਰਪਜੋ,
ਔਰ ਭਾਈ ਝੰਡਾ ਜੀ ਕਹਿੰਦੇ ਜੋ ਸਾਡੇ ਨਗਰ ਦਾ ਰਾਜਾ ਹੈ, ਔਰ ਜਿਨ੍ਹਾਂ ਦਾ ਇਹ ਉਹ ਮਾਮਾ ਲੱਗਦਾ ਹੈ ਔਰ ਇੰਦਰਸਾਨ ਇਸ ਦਾ ਭਣੇਵਾ ਹੈ, ਇਸ ਕਰਕੇ ਉਸ ਦਾ ਭਣੇਵਾ ਹੈ।
ਮੁਝਸੋਂ ਪ੍ਰੀਤ ਕਰੇ ਅਦਕਾਈ,
ਪਰ ਮੇਰੇ ਨਾਲ ਇਹ ਬਹੁਤ ਜ਼ਿਆਦਾ ਪ੍ਰੇਮ ਕਰਦਾ ਹੈ।
ਕਰਤ ਭਗਤ ਹੋਵਤ ਇੱਕ ਥਾਈ,
ਔਰ ਇੱਕ ਥਾਂ ਤੇ ਹੋ ਕੇ ਅਸੀਂ ਇਕੱਠੇ ਸਤਸੰਗਤ ਕਰਨੇ, ਭਗਤ ਦਾ ਨਾਮ ਹੁੰਦਾ ਭਗਤੀ ਕਰਨੀ, ਸਤਸੰਗਤ ਕਰਨੀ, ਅਸੀਂ ਇੱਕ ਥਾਂ ਤੇ ਹੋ ਕਰਕੇ ਸਤਸੰਗਤ ਕਰਦੇ ਹਾਂ।
ਸਭ ਕੋ ਸੋ ਜਸ ਗਾਏ ਕਰ ਪ੍ਰੇਮਾ,
ਔਰ ਸਾਰੇ ਮਿਲ ਕਰਕੇ ਬੜੇ ਪ੍ਰੇਮ ਦੇ ਨਾਲ ਉਸ ਪਰਮੇਸ਼ਰ ਦਾ ਜਸ ਕਰਦੇ ਹਾਂ।
ਇਕਾਂਤ ਹਮਰੋ ਨਿਮਾ,
ਔਰ ਅਸੀਂ ਇਕਾਂਤ ਹੋ ਕਰਕੇ ਇਹ ਪਰਮੇਸ਼ਰ ਦਾ ਸਿਮਰਨ ਕਰਦੇ ਹਾਂ, ਇਹ ਸਾਡਾ ਨੇਮ ਹੈ।
ਕਰ ਵਿਚਾਰਿਆ ਤੁਮ ਅਭਿਆਸ,
ਔਰ ਇਸ ਤਰ੍ਹਾਂ ਸ਼ਬਦ ਦੀ ਵਿਚਾਰ ਕਰਕੇ, ਸ੍ਰੇਸ਼ਟ ਕਰਮਾਂ ਦੀ ਵਿਚਾਰ ਕਰਕੇ, ਸ਼ੁਭ ਗੁਣਾਂ ਦੀ ਵਿਚਾਰ ਕਰਕੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ।
ਹੋਰ ਮਦ ਬ੍ਰਿਧ ਹੈ ਅਦ ਕਹੋਲਾਸਾ,
ਔਰ ਆਤਮਾ ਦਾ ਅਭਿਆਸ ਕਰਦੇ ਹਾਂ, ਭਾਵ ਆਤਮਾ ਨੂੰ ਜਣਾਉਣ ਵਾਸਤੇ ਆਪਣੀ ਆਤਮਾ ਦੀ ਖੋਜ ਕਰਦੇ ਹਾਂ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਅੱਠੀ ਪਹਿਰੀ ਅੱਠ ਖੰਡ ਨਾਵਾ ਖੰਡ ਸਰੀਰ, ਜਿਸ ਵਿਚ ਨਾਮ ਨਿਧਾਨ ਏਕ ਭਾਲੇ ਗੁਣੀ ਗਹੀਰ। ਜਿਹੜੇ ਗੁਣਾਂ ਵਾਲੇ ਨੇ, ਖੋਜ ਕਰਨ ਵਾਲੇ ਨੇ, ਉਹ ਇਸ ਸਰੀਰ ਦੇ ਵਿੱਚੋਂ ਪਰਮੇਸ਼ਰ ਦੀ ਜੋਤ ਨੂੰ ਲੱਭ ਲੈਂਦੇ ਨੇ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਆਪਣੇ ਪਿਰ ਦੀ ਪਛਾਣ ਕਰਦੇ ਨੇ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਉਸ ਆਤਮਾ ਦੇ ਪ੍ਰਬੋਧ ਗਿਆਨ ਵਾਸਤੇ ਅਸੀਂ ਵਿਚਾਰ ਕਰਦੇ ਹਾਂ ਕਿ ਇਸ ਦੇ ਵਿੱਚ ਉਸ ਮਾਲਕ ਦੀ ਜੋਤ ਪਛਾਣ ਆ ਜਾਵੇ, ਆਤਮਾ ਦੀ ਪਛਾਣ ਹੋ ਜਾਵੇ। ਔਰ ਮੱਧ ਬਿਰਧ ਹੈ ਅਧਿਕ ਹੁਲਾਸਾ, ਔਰ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਇਹ ਪ੍ਰੇਮ ਵੱਧਦਾ ਹੈ ਜਦ ਅਸੀਂ ਸ਼ਬਦ ਦੀ ਵਿਚਾਰ ਕਰਦੇ ਹਾਂ, ਸਤਸੰਗਤ ਕਰਦੇ ਹਾਂ।
ਸੁਣ ਮਰਦਾਨੇ ਬਚਨ ਉਚਾਰੇ,
ਸੁਣ ਕਰਕੇ ਭਾਈ ਮਰਦਾਨਾ ਜੀ ਨੇ ਭਾਈ ਝੰਡਾ ਜੀ ਦੇ ਬਚਨ ਇਸ ਤਰ੍ਹਾਂ ਬਚਨ ਕਹੇ ਹਨ।
ਧੰਨ ਸੰਤ ਤੁਮ ਪ੍ਰਭ ਕੇ ਪਿਆਰੇ,
ਕਿ ਤੁਸੀਂ ਵੀ ਧੰਨ ਹੋ ਤੇ ਧੰਨ ਤੁਹਾਡੇ ਸੰਤ ਨੇ ਜਿਹੜੇ ਮੇਰੇ ਨਾਲ ਆਏ ਸਨ, ਭਾਈ ਇੰਦਰ ਸੈਨ ਜੀ ਜਿਨ੍ਹਾਂ ਦੇ ਨਾਲ ਮਿਲ ਕਰਕੇ ਤੁਸੀਂ ਸਾਰਾ ਨਗਰ ਸਤਸੰਗਤ ਕਰਦੇ ਹੋ, ਤੁਹਾਨੂੰ ਪਰਮੇਸ਼ਵਰ ਦੇ ਨਾਲ ਪਿਆਰ ਹੈ, ਤੁਸੀਂ ਪਰਮੇਸ਼ਵਰ ਦੇ ਪਿਆਰੇ ਹੋ।
ਘਰ ਔਰ ਸੁਮਤ ਭਗਤ ਮਨ ਰੰਗੇ,
ਔਰ ਹਿਰਦੇ ਦੇ ਵਿੱਚ ਇਹ ਸ੍ਰੇਸ਼ਟ ਮਤ ਧਾਰਨ ਕੀਤੀ ਹੋਈ ਹੈ, ਹਿਰਦਾ ਪ੍ਰੇਮ ਦੇ ਰੰਗ ਦੇ ਵਿੱਚ ਭਿੱਜਿਆ ਹੋਇਆ ਹੈ।
ਮਿਲ ਕੇ ਕਰੋ ਸਦਾ ਸਤਸੰਗੇ,
ਔਰ ਮਿਲ ਕਰਕੇ ਹਮੇਸ਼ਾ ਹੀ ਤੁਸੀਂ ਸਤਸੰਗਤ ਕਰਦੇ ਹੋ।
ਆਵ ਜੋ ਭਯੋ ਪਿਆਰ ਅਹਾਰਾ,
ਹੁਣ ਜੋ ਇਹ ਭਾਈ ਝੰਡਾ ਜੀ ਕਹਿੰਦੇ ਕਿ ਜਿਹੜਾ ਭੋਜਨ ਤਿਆਰ ਹੋਇਆ ਹੈ,
ਕਰ ਚਲੋ ਨਾ ਕਰੋ ਅਵਾਰਾ,
ਭਾਈ ਮਰਦਾਨਾ ਜੀ ਕਹਿੰਦੇ ਸਾਡੇ ਨਾਲ ਚੱਲੋ, ਕਿਸੇ ਪ੍ਰਕਾਰ ਦੀ ਕੋਈ ਦੇਰੀ ਨਾ ਕਰੋ, ਅਸੀਂ ਇਹ ਭੋਜਨ ਉੱਥੇ ਜਾ ਕੇ ਛਕਾਂਗੇ।
ਹੁਣ ਕਰ ਝੰਡਾ ਭਇਓ ਤਿਆਰਾ,
ਔਰ ਭਾਈ ਝੰਡਾ ਜੀ ਉਸੇ ਵੇਲੇ ਭਾਈ ਮਰਦਾਨਾ ਜੀ ਦੇ ਬਚਨ ਕਹਿਣਾ ਤੇ ਪ੍ਰਸ਼ਾਦਾ ਪਾਣੀ ਨਾਲ ਲੈ ਕੇ ਭੋਜਨ ਨਾਲ ਲੈ ਕੇ ਤਿਆਰ ਹੋ ਗਏ ਚੱਲਣ ਵਾਸਤੇ
ਭੋਜਨ ਕੋ ਵਹਿਰ ਪਧਾਰਾ
ਭੋਜਨ ਲੈ ਕਰਕੇ ਘਰ ਦੇ ਵਿੱਚੋਂ ਬਾਹਰ ਗਏ ਹਨ
ਅਸਨ ਚੰਗੇਰ ਸੀਸ ਪਰ ਧਰ ਕੇ
ਚੰਗੇਰ ਜਿਸ ਦੇ ਵਿੱਚ ਭੋਜਨ ਰੱਖਿਆ ਸੀ ਉਸ ਨੂੰ ਆਪਣੇ ਸੀਸ ਤੇ ਟਿਕਾ ਲਿਆ ਭਾਈ ਚੰਡਾ ਜੀ ਨੇ ਤੇ ਨਾਲ ਚੱਲ ਪਏ
ਗਵਨੋ ਤੇ ਕੋ ਅਗਰਜ ਕਰਕੇ
ਔਰ ਭਾਈ ਮਰਦਾਨਾ ਜੀ ਨੂੰ ਅੱਗੇ ਕਰਕੇ ਭਾਈ ਚੰਡਾ ਜੀ ਚੱਲੇ ਨੇ ਕਿਉਂਕਿ ਭਾਈ ਚੰਡਾ ਜੀ ਨੂੰ ਕੀ ਪਤਾ ਕਿ ਉਹ ਤਪਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿੱਥੇ ਬੈਠੇ ਨੇ ਇਸ ਵਾਸਤੇ ਭਾਈ ਮਰਦਾਨਾ ਜੀ ਨੂੰ ਆਪਣੇ ਅੱਗੇ ਕਰ ਲਿਆ ਕਿ ਤੁਸੀਂ ਅੱਗੇ ਅੱਗੇ ਚੱਲੋ ਮੈਂ ਤੁਹਾਡੇ ਪਿੱਛੇ ਪਿੱਛੇ ਚੱਲਦਾ ਹਾਂ ਤੁਹਾਨੂੰ ਪਤਾ ਹੈ ਕਿ ਤਪਾ ਜੀ ਕਿੱਥੇ ਬੈਠੇ ਨੇ ਇਸ ਤਰੀਕੇ ਨਾਲ ਜਾ ਰਹੇ ਹਨ
ਮਾਰਗ ਮੈਂ ਤਾਂ ਬੂਝਣ ਲੱਗਾ
ਇਸ ਵੇਲੇ ਰਸਤੇ ਦੇ ਵਿੱਚ ਪੁੱਛਣ ਲੱਗੇ
ਕਹਿ ਬੋਲੀ ਸੋਹਣੀ ਅਨੁਰਾਗਾ
ਕਿ ਕਿਸ ਬੋਲੀ ਦੇ ਨਾਲ ਉਹ ਤਪਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪ੍ਰੇਮ ਕਰਦੇ ਨੇ ਭਾਈ ਮਰਦਾਨਾ ਜੀ ਨੂੰ ਪੁੱਛਦੇ ਹਨ
ਸੁਣ ਕਰ ਬੈਨ ਭਨੇ ਮਰਦਾਨੇ
ਸੁਣ ਕਰਕੇ ਭਾਈ ਮਰਦਾਨਾ ਜੀ ਨੇ ਭਾਈ ਚੰਡਾ ਜੀ ਦੇ ਬਚਨ ਤੇ ਕਹਿਣ ਲੱਗੇ ਕਿਉਂਕਿ ਭਾਈ ਚੰਡਾ ਜੀ ਨਹੀਂ ਸਨ ਜਾਣਦੇ ਉਹ ਕਿਹੜੀ ਬੋਲੀ ਦੇ ਨਾਲ ਪਿਆਰ ਕਰਦੇ ਨੇ ਔਰ ਕਿਸ ਤਰ੍ਹਾਂ ਦੇ ਬਚਨ ਕਰਦੇ ਨੇ ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਭੇਦ ਪਹਿਲਾਂ ਹੀ ਜਣਾ ਰਹੇ ਨੇ ਕਿ ਉਹਨਾਂ ਦਾ ਕਿਹੋ ਜਿਹਾ ਲਿਬਾਸ ਹੈ ਕਿਸ ਵਰਨ ਦੇ ਨੇ ਕਿਹੋ ਜਿਹੀ ਬੋਲੀ ਬੋਲਦੇ ਨੇ ਕਿਸ ਤਰ੍ਹਾਂ ਦਾ ਵਿਵਹਾਰ ਹੈ ਮੈਂ ਉਵੇਂ ਦੀ ਭੇਟਾ ਜਾ ਕੇ ਰੱਖਾਂ ਉਵੇਂ ਦੀ ਜਾ ਕੇ ਬੇਨਤੀ ਕਰਾਂ ਇਸ ਵਾਸਤੇ ਭਾਈ ਮਰਦਾਨਾ ਜੀ ਨੂੰ ਰਸਤੇ ਦੇ ਵਿੱਚ ਹੀ ਪੁੱਛ ਲਿਆ ਕਿ ਉਹ ਕਿਹੜੀ ਬੋਲੀ ਦੇ ਨਾਲ ਪ੍ਰੇਮ ਕਰਦੇ ਹਨ
ਕਰੋ ਨਾਮ ਕਰਤਾਰ ਬਖਾਨੇ
ਭਾਈ ਮਰਦਾਨਾ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਕਰਦੇ ਨੇ ਔਰ ਸਤ ਕਰਤਾਰ ਉਚਾਰਦੇ ਹਨ ਜਿੱਥੇ ਬੇਦੀ ਕੁਲ ਦੇ ਨਿਸ਼ਾਨ ਸਰੂਪ ਦੀਵਾ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁਭਾਏਮਾਨ ਸਨ
ਪਰਸਪਰ ਗਏ ਸਮੀਪਾ
ਔਰ ਏਦਾਂ ਰਸਤੇ ਦੇ ਵਿੱਚ ਪਰਸਪਰ ਆਪਸ ਦੇ ਵਿੱਚ ਮਿਲਾਪ ਕਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਚਲੇ ਗਏ
ਸ਼੍ਰੀ ਕਰਤਾਰ ਕਰਤਾਰ ਜੀ
ਔਰ ਭਾਈ ਚੰਡਾ ਜੀ ਨੇ ਕਿਉਂਕਿ ਉਹ ਰਸਤੇ ਦੇ ਵਿੱਚ ਪੁੱਛ ਲਿਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਸ ਬੋਲੀ ਨਾਲ ਪਿਆਰ ਕਰਦੇ ਨੇ ਤੇ ਭਾਈ ਚੰਡਾ ਜੀ ਉਵੇਂ ਹੀ ਭੋਲੇ ਭਾਲੇ ਸੁਭਾਅ ਦੇ ਵਿੱਚ ਕਿਉਂਕਿ ਗੋਬਿੰਦ ਭਾਉ ਭਗਤ ਕਾ ਭੁੱਖਾ ਭੋਲੇ ਭਾਏ ਮਿਲੇ ਰਘੁ ਰਾਇਆ ਭੋਲੇਪਨ ਦੇ ਵਿੱਚ ਜਿਵੇਂ ਪੁੱਛਿਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਤ ਕਰਤਾਰ ਦੇ ਨਾਲ ਪ੍ਰੇਮ ਕਰਦੇ ਨੇ ਇਹੀ ਬਚਨ ਕਹਿੰਦੇ ਨੇ ਤੇ ਭਾਈ ਚੰਡਾ ਜੀ ਨੇ ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਾ ਕੇ ਨਮਸਕਾਰ ਕੀਤੀ ਤੇ ਆਪਣੇ ਮੁਖ ਤੋਂ ਹੀ ਕਹਿਣ ਲੱਗ ਪਏ ਸਤ ਕਰਤਾਰ ਸਤ ਕਰਤਾਰ ਇਸ ਤਰ੍ਹਾਂ ਬਚਨ ਕਹਿ ਕੇ ਸਾਂਝ ਪਾਈ ਹੈ
ਝੰਡੇ ਜਾਏ
ਔਰ ਝਾਈ ਭਾਈ ਚੰਡਾ ਜੀ ਨੇ ਪਾਸ ਜਾ ਕੇ ਇਵੇਂ ਆਪਣੇ ਮੁਖ ਤੋਂ ਇਹ ਸ਼ਬਦ ਉਚਾਰੇ ਹਨ ਔਰ ਜੋ ਸੁੰਦਰ ਭੋਜਨ ਸੀ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਰੱਖਿਆ ਭੇਟਾ ਰੱਖ ਕੇ
ਬੈਠਿਓ ਹਰ ਖਾਏ
ਬੜੇ ਪ੍ਰਸੰਨ ਹੋ ਕੇ ਮਹਾਰਾਜ ਦੇ ਪਾਸ ਬੈਠ ਗਏ
ਸ੍ਰੀ ਨਾਨਕ ਪੂਜਨ ਕਰਿਓ
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤਿਸ ਵੇਲੇ ਭਾਈ ਚੰਡਾ ਜੀ ਨੂੰ ਪੁੱਛਣ ਲੱਗੇ ਹਨ
ਚੰਡੇ ਸੁਣੀਏ ਸ਼੍ਰੋਣ
ਐ ਭਾਈ ਚੰਡਾ ਜੀ ਆਪਣੇ ਕੰਨਾਂ ਦੇ ਵਿੱਚ ਸੁਣਨਾ ਕਰ ਇਹ ਜਿਹੜਾ ਭੋਜਨ ਲੈ ਕੇ ਆ ਇਹ ਕਿਸ ਤੋਂ ਸੁਣਿਆ ਸੀ ਕਿਸ ਨੂੰ ਪੁੱਛਿਆ ਕਿ ਅਸੀਂ ਭੋਜਨ ਲੈ ਕੇ ਆਉਣਾ ਹੈ
ਤੁਹਾਰੋ ਕੌਣ
ਜਾਂ ਫਿਰ ਤੁਹਾਡਾ ਕੋਈ ਕਾਰਜ ਹੈ ਜਿਸ ਵਾਸਤੇ ਤੁਸੀਂ ਭੋਜਨ ਲੈ ਕੇ ਆਏ ਹੋ ਇਹ ਪਦਾਰਥ ਲੈ ਕੇ ਆਏ ਹੋ ਇਹ ਭੇਟਾਵਾਂ ਲੈਂਦੀਆਂ ਨੇ ਜੇ ਤੇ ਤੁਹਾਡਾ ਕੋਈ ਆਪਣਾ ਮਨੋਰਥ ਹੈ ਫਿਰ ਕੋਈ ਲਿਆਉਣ ਦਾ ਕਾਰਜ ਹੋ ਸਕਦਾ ਜਾਂ ਫਿਰ ਤੁਸੀਂ ਕਿਸੇ ਦੇ ਕਹਿਣ ਤੇ ਇਹ ਭੋਜਨ ਲੈ ਕੇ ਆਏ ਹੋ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਭਾਈ ਚੰਡਾ ਜੀ ਨੂੰ ਕਹੇ ਨੇ
ਪਰਮੇਸ਼ਰ ਭੇਜਾ ਤੁਮੇ
ਜਾਂ ਫਿਰ ਤੁਹਾਨੂੰ ਪਰਮੇਸ਼ਰ ਨੇ ਭੇਜਿਆ ਹੋਵੇਗਾ ਕਿ ਜਾਓ ਭੋਜਨ ਲੈ ਕੇ ਜਾਓ
ਘਰ ਆਨਿਓ ਮੈਂ ਪਾਸ
ਤੇ ਇਸ ਵੇਲੇ ਭਾਈ ਚੰਡਾ ਜੀ ਕਹਿਣ ਲੱਗੇ ਕਿ ਮੇਰਾ ਕੋਈ ਕਾਰਜ ਨਹੀਂ ਹੈ ਕਿਸੇ ਨੇ ਮੈਨੂੰ ਭੇਜਿਆ ਨਹੀਂ ਹੈ ਮੈਨੂੰ ਤਾਂ ਆਪੋ ਪ੍ਰੇਮ ਜਾਗਿਆ ਸੀ ਇਸ ਵਾਸਤੇ ਮੈਂ ਆਪ ਜੀ ਦੇ ਪਾਸ ਇਹ ਸੁੰਦਰ ਪਕਵਾਨ ਬਣਾ ਕੇ ਲਿਆਇਆ ਹਾਂ
ਸੰਤ ਜੀ
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਚੰਡਾ ਜੀ ਕਹਿੰਦੇ ਸੰਤ ਜੀ ਇਹ ਮਹਾਤਮਾ ਜੀ ਤੁਸੀਂ ਕਿਰਪਾ ਕਰਕੇ ਇਹ ਭੋਜਨ ਪ੍ਰਵਾਨ ਕਰੋ ਔਰ ਛਕਣਾ ਕਰੋ
ਪੂਰਨ ਕੀ ਜੈ ਆਸ
ਔਰ ਮੇਰੇ ਹਿਰਦੇ ਦੀ ਮੇਰੇ ਦਿਲ ਦੀ ਜਿਹੜੀ ਆਸ ਹੈ ਉਹ ਕਿਰਪਾ ਕਰਕੇ ਪੂਰੀ ਕਰ ਦਿਓ
ਆਓ ਭਾਈ ਸੁਣ ਸ੍ਰੀ ਮੁਖ ਤੇ ਬਚਨ ਬਖਾਨੇ।
ਸੁਣ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਚੰਡਾ ਜੀ ਦੀ ਬੇਨਤੀ ਇਸ ਤਰ੍ਹਾਂ ਆਪਣੇ ਮੁਖਾਰਬੰਦ ਤੋਂ ਬਚਨ ਕਹੇ।
ਪਰਮੇਸ਼ਰ ਕੋ ਸਕਹੋ ਪਛਾਣੇ,
ਕੀ ਤੁਸੀਂ ਪਰਮੇਸ਼ਰ ਨੂੰ ਪਛਾਣ ਸਕੇ ਹੋ?
ਜਿਹ ਕੋ ਮੁਨ ਜਨ ਖੋਜਨ ਕਰਹੀ,
ਜਿਨ੍ਹਾਂ ਨੂੰ ਮੁਨੀ ਜਨ ਵੀ ਖੋਜਣ ਲੱਭਦੇ ਫਿਰਦੇ ਨੇ ਉਹ ਤਾਂ ਲੱਭ ਨਹੀਂ ਸਕੇ, ਪਰ ਤੁਸੀਂ ਬੜੀ ਛੇਤੀ ਪਛਾਣ ਕਰ ਲਈ ਹੈ, ਇਸ ਵਾਸਤੇ ਕੀ ਤੁਸੀਂ ਪਛਾਣ ਲਿਆ ਹੈ?
ਨੇਕ ਨੇਕ ਮੁਖ ਬਹੁਰਿਓ ਚਰਹੀ,
ਔਰ ਤੁਸੀਂ ਉਹ ਜਿਹੜੇ ਵੇਦ ਨੇ ਉਹ ਵੀ ਨੇਤ ਨੇਤ ਕਹਿੰਦੇ ਨੇ, ਸ਼ਾਸਤਰ ਵੀ ਨੇਤ ਨੇਤ ਕਹਿੰਦੇ ਨੇ, ਪਰ ਉਹਨਾਂ ਨੇ ਪਛਾਣ ਤਾਂ ਆਈ ਨਹੀਂ, ਬੇਅੰਤਤਾਈ ਉਸ ਦੀ ਕਥਨ ਕਰੀ ਜਾਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਕਥਨ ਕਰੀ ਜਾਂਦੇ ਨੇ, ਪਰ ਉਹਨਾਂ ਨੂੰ ਪਛਾਣ ਤਾਂ ਆਈ ਨਹੀਂ ਹੈ। ਪਰ ਮੈਨੂੰ ਤਾਂ ਇੰਜ ਲੱਗਦਾ ਭਾਈ ਚੰਡਾ ਜੀ, ਜਿਵੇਂ ਤੁਸੀਂ ਪਰਮੇਸ਼ਰ ਨੂੰ ਪਛਾਣ ਲਿਆ ਹੋਵੇ।
ਸੰਤ ਜੀ ਮਿਲ ਗੁਣ ਗਾਵਹਿ,
ਮਹਾਰਾਜ ਅਸੀਂ ਤਾਂ ਮਿਲ ਕਰਕੇ ਸਾਰੇ ਨਗਰ ਦੇ ਇੱਕ ਜਗ੍ਹਾ ਦੇ ਉੱਪਰ ਬੈਠ ਕਰਕੇ ਉਸ ਮਾਲਕ ਦੇ ਗੁਣ ਗਾਉਂਦੇ
ਹਾਂ,
ਔਰ ਹਿਰਦੇ ਦੇ ਵਿੱਚ ਇਹ ਪਰਮੇਸ਼ਰ ਨੂੰ ਲੱਭਣ ਵਾਸਤੇ ਇਹ ਪ੍ਰੇਮ ਹੀ ਸਾਡਾ ਦਿਨੋ ਦਿਨ ਵੱਧਦਾ ਜਾਂਦਾ ਹੈ। ਜਦੋਂ ਅਭਿਲਾਖਾ ਵੱਧ ਜਾਵੇ ਉਦੋਂ ਇਹ ਮਨੁੱਖ ਪਦਵੀ ਤੋਂ ਮਨੁੱਖ ਉੱਠ ਪੈਂਦਾ ਹੈ, ਉਦੋਂ ਜਗਿਆਸੂ ਪਦਵੀ ਬਣ ਜਾਂਦੀ ਹੈ। ਜਦੋਂ ਕਿਸੇ ਨੂੰ ਮਿਲਣ ਦੀ ਇੱਛਾ ਜਾਗ ਜਾਵੇ ਉਸ ਨੂੰ ਜਗਿਆਸੂ ਕਹਿੰਦੇ ਨੇ, ਔਰ ਜਦੋਂ ਜਗਿਆਸੂ ਬਣ ਜਾਵੇ ਉਦੋਂ ਕਿਸੇ ਨੂੰ ਮਿਲਣ ਦੀ ਇੱਛਾ ਤੰਗ ਪੈਦਾ ਹੁੰਦੀ ਹੈ। ਜਦੋਂ ਉਹ ਪਿਆਰਾ ਮਿਲ ਜਾਵੇ ਫਿਰ ਉਹ ਸਾਧੂ ਸੁਭਾਅ ਭੋਲਾਪਨ ਬਣ ਜਾਂਦਾ ਹੈ। ਜਦੋਂ ਉਹ ਕਮਾਈ ਤਤ ਤੁੰਗ ਦਾ ਸੋਧਨ ਕਰ ਲਵੇ ਉਹ ਸਾਧੂ ਬਿਰਤੀ ਤੋਂ ਸੰਤ ਬਿਰਤੀ ਦੇ ਵਿੱਚ ਆ ਜਾਂਦਾ ਹੈ। ਇਸ ਵੇਲੇ ਸੰਤ ਬਿਰਤੀ ਦੇ ਵਿੱਚ ਆਇਆ ਹੋਇਆ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਇਸ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਚੰਡਾ ਜੀ ਬੇਨਤੀਆਂ ਕਰਦੇ ਨੇ ਕਿ ਮਹਾਰਾਜ ਅਸੀਂ ਸਾਰੇ ਨਗਰ ਦੇ ਲੋਕ ਇੱਕ ਜਗ੍ਹਾ ਤੇ ਮਿਲ ਕਰਕੇ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ, ਔਰ ਹਿਰਦੇ ਦੇ ਅੰਦਰ ਇਹੀ ਲਾਲਸਾ ਹੈ ਕਿ ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ, ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਵੇ। ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਭਾਈ ਚੰਡਾ ਜੀ ਨੂੰ ਕੱਲ੍ਹ ਉਪਦੇਸ਼ ਕਰਨਗੇ, ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹ ਪ੍ਰਾਪਤ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।